ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ ਬਿਖਿਆ ਮਹੇ ਕਿਨਹੀ ਤ੍ਰਿਪਤ ਨਾ ਪਾਈ ਜੋ ਪਾਵਕ ਇੰਧਨ ਨਹੀਂ ਤ੍ਰਾਪੈ ਬਿਨਹਾਰ ਕਹਾਂ ਅਗਾਈ ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ ਤਾਂ ਕਿ ਮਿਟੈ ਨਾ ਭੁੱਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਹਿ ਜੋ ਨਾ ਚੁਕੈ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੂਕੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਨ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਏਕ ਨਿਧਨ ਸੁਖ ਸਹਿਜ ਆਨੰਦ ਸੰਤਨ ਕੈ ਨਾਨਕ ਗੁਰ ਤੇ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਏਕ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨਭਉ ਪਰਕਾਸ ਅਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਬੇਸੁਮਾਰ ਅਥਾਹ ਅਗਨਤ ਅਤੁਲ ਜਿਉਂ ਬੁਲਾਵ ਤਿਉਂ ਨਾਨਕ ਦਾਸ ਬੋਲੈ। ਪਰਮ ਸਨਮਾਨਯੋਗ ਗੁਰੂ ਪਿਆਰੀ, ਗੁਰੂ ਕੀ ਸਵਾਰੀ ਹੋਈ ਸਾਧ ਸੰਗਤ ਜੀ, ਆਪ ਸਮੂਹ ਸਾਧ ਸੰਗਤ, ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਅਸਥਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਪਾਵਨ ਯਾਤਰਾ ਕਰਦਿਆਂ ਸਤਿਗੁਰੂ ਜੀ ਨੂੰ ਨਤਮਸਤਕ ਹੋ ਰਹੇ ਹੋ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਜੋ ਰੋਜ਼ਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਹੁਕਮਨਾਮੇ ਦੀ ਕਥਾ ਵਿਚਾਰ ਆਪ ਜੀ ਸਰਵਣ ਕਰਦੇ ਹੋ, ਆਓ ਅੱਜ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਸ਼ਬਦ ਦੀ ਕਥਾ ਵਿਚਾਰ ਨਾਲ ਜੁੜੀਏ। ਕਥਾ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਫਤਿਹ ਅਰਜ ਕਰਦਾ ਹਾਂ ਤਾਂ ਕਿ ਆਪ ਸੰਗਤਾਂ ਦੀ ਅਸੀਸ ਦਾ ਸਦਕਾ, ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਜੀ ਨਾਲ ਇਹਨਾਂ ਸ਼ਬਦਾਂ ਦੀ ਵਿਚਾਰਾਂ ਦੀ ਸਾਂਝ ਪਾ ਸਕਾਂ। ਕੋਈ ਵੀ ਰਸਨਾ ਵਾਂਝੀ ਨਾ ਰੱਖੇ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਧਨਾਸਰੀ ਰਾਗ ਦੇ ਅੰਦਰ ਸਤਿਗੁਰੂ ਸ਼ਾਂਤੀ ਦੇ ਪੁੰਜ, ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਜਿਸ ਦਾ ਪਾਠ ਆਪ ਜੀ ਸਰਵਣ ਕਰੋਗੇ। ਧੰਨ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਸ ਸ਼ਬਦ ਦੀ ਉਚਾਰਨ ਜੋ ਕੀਤਾ, ਇਸ ਸ਼ਬਦ ਨੂੰ ਧਨਾਸਰੀ ਰਾਗ ਦੇ ਅੰਦਰ ਕੀਤਾ ਹੈ। ਪੰਜਵੇਂ ਸਤਿਗੁਰ ਜੀ ਦਾ ਇਹ ਪਾਵਨ ਸ਼ਬਦ ਹੈ।
ਵੱਡੇ ਵੱਡੇ ਰਾਜਨ ਅਰ ਭੂਮਨ ਤਾਕੀ ਤ੍ਰਿਸ਼ਨ ਨਾ ਬੁਝੀ।
ਸਤਿਗੁਰੂ ਜੀ ਇਸ ਪਾਵਨ ਸ਼ਬਦ ਦੇ ਅੰਦਰ ਤ੍ਰਿਸ਼ਨਾ ਦੀ ਗੱਲ ਕਰ ਰਹੇ ਨੇ। ਦਰਅਸਲ ਇਨਸਾਨ ਸਾਰੀ ਜ਼ਿੰਦਗੀ ਆਪਣੇ ਅੰਦਰ ਕੁਝ ਨਾ ਕੁਝ ਇਛਾਵਾਂ ਦੀ ਪੂਰਤੀ ਵਾਸਤੇ ਭੱਜਿਆ ਫਿਰਦਾ, ਔਰ ਇਸ ਸ਼ਬਦ ਦੇ ਅੰਦਰ ਜੋ ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਉਚਾਰਨ ਕੀਤੀਆਂ, ਦੋ ਚਾਰ ਮਿੰਟ ਵਾਸਤੇ ਇਹਨਾਂ ਰਹਾਉ ਦੀਆਂ ਪੰਕਤੀਆਂ 'ਤੇ ਆਪਾਂ ਪਹਿਲਾਂ ਵਿਚਾਰ ਕਰੀਏ, ਕਿਉਂਕਿ ਸ਼ਬਦ ਦਾ ਕੇਂਦਰੀ ਭਾਵ ਜੋ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹ ਅੱਜ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਕਰ ਰਹੇ ਨੇ, ਔਰ ਬਾਕੀ ਦੇ ਜਿਹੜੇ ਪਦੇ ਨੇ ਸ਼ਬਦ ਦੇ ਇਹਨਾਂ ਰਹਾਉ ਦੀਆਂ ਪੰਕਤੀਆਂ ਦੀ ਵਿਆਖਿਆ ਕਰਨਗੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇਸ ਸ਼ਬਦ ਦਾ ਕੇਂਦਰੀ ਭਾਵ ਦੱਸ ਰਹੇ ਨੇ। ਉਹ ਕਹਿੰਦੇ ਨੇ ਵਿਖਿਆ ਦੇ ਵਿੱਚ ਵਿਸ਼ਿਆਂ ਵਿਕਾਰਾਂ ਦੀ ਵਿੱਚ ਪੈ ਕੇ ਅੱਜ ਤੱਕ ਕਿਸੇ ਨੇ ਵੀ ਤ੍ਰਿਪਤੀ ਪ੍ਰਾਪਤ ਨਹੀਂ ਕੀਤੀ। ਅਤੇ ਸਤਿਗੁਰੂ ਜੀ ਉਦਾਹਰਣ ਇਸ ਤਰ੍ਹਾਂ ਇੰਨੀ ਸੋਹਣੀ ਦੇ ਰਹੇ ਨੇ, ਇਉਂ ਕਹੀਏ ਕਿ ਬੰਦੇ ਦੇ ਅੰਦਰ ਇੱਛਾ ਪੈਦਾ ਹੁੰਦੀ ਹੈ, ਜਦੋਂ ਬੰਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਉਸ ਦੀ ਪੂਰਤੀ ਕਰਨ ਵਾਸਤੇ ਇਹਨੂੰ ਜੋ ਕੁਝ ਕਰਨਾ ਪਏ ਉਹ ਕਰਦਾ ਹੈ। ਅਤੇ ਸਮਝਦਾ ਇਉਂ ਹੈ ਕਿ ਸ਼ਾਇਦ ਜੋ ਕੁਝ ਅੱਜ ਮੇਰੇ ਅੰਦਰ ਉਤਪੰਨ ਹੋਇਆ ਇਹਨੂੰ ਪ੍ਰਾਪਤ ਕਰਕੇ ਮੈਂ ਰੱਜ ਜਾਵਾਂਗਾ, ਇਹਨੂੰ ਪ੍ਰਾਪਤ ਕਰਕੇ ਮੇਰੀ ਤ੍ਰਿਪਤੀ ਹੋ ਜਾਏਗੀ। ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਇਸ ਤਰ੍ਹਾਂ ਤ੍ਰਿਪਤੀ ਨਹੀਂ। ਜਿਹੜਾ ਪਰਮਾਤਮਾ ਦੇ ਨਾਮ ਤੋਂ ਦੂਜੇ ਭਾਵ ਦੀ ਸਾਡੀ ਇੱਛਾ ਹੈ ਉਹ ਦਿਨ ਪ੍ਰਤੀ ਦਿਨ ਵੱਧਦੀ ਜਾਏਗੀ। ਅਤੇ ਉਦਾਹਰਣ ਸਤਿਗੁਰੂ ਜੀ ਨੇ ਏਡੀ ਕਮਾਲ ਦਿੱਤੀ, ਉਹ ਕਹਿੰਦੇ ਨੇ ਬਸ ਇਉਂ ਜਾਣ ਲਓ ਜਿਵੇਂ ਅੱਗ ਦੇ ਅੰਦਰ ਲੱਕੜ ਜਿੰਨੀ ਮਰਜ਼ੀ ਪਾਈ ਜਾਈਏ, ਅੱਗ ਦੇ ਭਾਂਬੜ ਹੋਰ ਉੱਚੇ ਹੁੰਦੇ ਜਾਣਗੇ। ਅੱਗ ਨੇ ਕਦੇ ਆਖਿਆ ਬਈ ਹੁਣ 100 ਮਣ ਲੱਕੜ ਮੇਰੇ 'ਤੇ ਪਾ ਦਿੱਤੀ ਹੈ, ਹੁਣ ਮੈਨੂੰ ਲੱਕੜ ਦੀ ਅੱਗ ਦੀ ਲੋੜ ਨਹੀਂ, ਲੱਕੜ ਦੀ ਲੋੜ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਇਹਦੇ ਅੱਗ ਦੇ ਉੱਤੇ ਜਿੰਨੀ ਮਰਜ਼ੀ ਲੱਕੜ ਪਾਈ ਜਾਓ, ਜਿੰਨਾ ਮਰਜ਼ੀ ਬਾਲਣ ਪਾਈ ਜਾਓ, ਅੱਗ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ। ਅੱਗ ਕਹਿੰਦੀ ਹੈ ਮੇਰੇ 'ਤੇ ਹੋਰ ਬਾਲਣ ਪਾ, ਸਗੋਂ ਉਹਦੇ ਭਾਂਬੜ ਉੱਚੇ ਉੱਚੇ ਬਲਦੇ ਨੇ। ਅਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਸਮਝਾਉਣ ਦਾ ਯਤਨ ਕਰਦੇ ਨੇ, ਪਿਆਰਿਆ ਤੂੰ ਇਉਂ ਸਮਝਣਾ ਕਿ ਸ਼ਾਇਦ ਇੰਨੀ ਕੁ ਸੰਪੱਤੀ ਦੇ ਨਾਲ, ਇੰਨੇ ਕੁ ਧਨ ਦੇ ਨਾਲ, ਇੰਨੀ ਕੁ ਦੌਲਤ ਦੇ ਨਾਲ ਜੇ ਇੰਨਾ ਕੁ ਮੇਰੇ ਕੋਲ ਆ ਜਾਵੇ। ਕਈ ਵਾਰ ਬੰਦਾ ਇਉਂ ਹੀ ਸੋਚਦਾ ਜੇ ਮੇਰੇ ਕੋਲ 1 ਲੱਖ ਆ ਜਾਏ ਬਸ ਫਿਰ ਮੇਰਾ ਪਾਰ ਉਤਾਰਾ, ਮੈਨੂੰ ਹੋਰ ਦੀ ਲੋੜ ਨਹੀਂ। ਕੋਈ ਕਹਿੰਦਾ ਮੇਰੇ ਕੋਲ 10 ਲੱਖ ਆ ਜਾਏ, ਕੋਈ ਕਹਿੰਦਾ ਮੇਰੇ ਕੋਲ 1 ਕਰੋੜ ਆ ਜਾਏ, ਕੋਈ ਕਹਿੰਦਾ ਮੇਰੇ ਕੋਲ 10 ਕਰੋੜ ਆ ਜਾਏ। ਆਪਾਂ ਸਾਰੇ ਜਾਣਦੇ ਹਾਂ ਸਾਰਿਆਂ ਦੀ ਵਿਰਤੀ ਇੱਥੋਂ ਤੱਕ ਹੀ ਟਿਕੀ ਰਹਿੰਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਉਹ ਕਹਿੰਦੇ ਨੇ ਪਹਿਲਾਂ ਬੰਦਾ ਕਹਿੰਦਾ ਮੈਨੂੰ 100 ਮਿਲ ਜਾਏ, ਜਦੋਂ 100 ਮਿਲ ਜਾਂਦਾ ਫਿਰ ਕਹਿੰਦਾ ਹੁਣ 1000 ਮਿਲ ਜਾਏ, ਜਦੋਂ 1000 ਮਿਲ ਜਾਂਦਾ ਫਿਰ ਬੰਦਾ ਕਹਿੰਦਾ ਹੁਣ 1 ਲੱਖ, 1 ਲੱਖ ਤੋਂ 10 ਲੱਖ, ਪਰ ਇਹ ਤੇ ਕਦੇ ਮਨ ਠਹਿਰਦਾ ਹੀ ਨਹੀਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਵਚਨ ਨੇ, ਸਤਿਗੁਰੂ ਜੀ ਕਹਿੰਦੇ ਨੇ ਸਹਿਸ ਖੱਟੇ 1 ਲੱਖ ਉੱਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛਾ ਪਾਵੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਇਹਨੂੰ 100 ਕਮਾ ਲੈਂਦਾ ਸਹਿਸ ਖੱਟੇ, ਫਿਰ 1 ਲੱਖ ਉੱਠ ਧਾਵੈ, ਫਿਰ ਇਹ 1 ਲੱਖ ਨੂੰ ਕਮਾਉਣ ਵਾਸਤੇ ਦੌੜ ਪੈਂਦਾ, ਤੇ ਜਦੋਂ 1 ਲੱਖ ਆ ਜਾਵੇ ਫਿਰ ਤ੍ਰਿਪਤ ਨਾ ਆਵੇ, ਤ੍ਰਿਪਤੀ ਆਉਂਦੀ ਹੀ ਨਹੀਂ। ਇੰਨਾ ਇੱਥੋਂ ਤੱਕ ਸਤਿਗੁਰੂ ਜੀ ਨੇ ਆਖਿਆ ਕਿ ਕੋਟ ਜੋਰੇ, ਇੱਥੇ ਲੱਖਾਂ ਦੀ ਗੱਲ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਕਰੋੜਾਂ ਜੋਰ ਲਵੇ, ਇਹਦੇ ਕੋਲ ਕਰੋੜਾਂ ਹੀ ਆ ਜਾਵੇ, ਕੋਟ ਜੋਰੇ। ਕੋਟ ਕਹਿੰਦੇ ਨੇ ਕਰੋੜ ਨੂੰ, ਫਿਰ ਅੱਗੇ ਸਤਿਗੁਰੂ ਜੀ ਕਹਿੰਦੇ 1 ਲੱਖ ਕਰੋੜੇ। ਸਤਿਗੁਰੂ ਕਹਿੰਦੇ ਭਾਵੇਂ 1 ਲੱਖ ਕਰੋੜ ਇਹਦੇ ਕੋਲ ਆ ਜਾਵੇ, ਕੋਟ ਜੋਰ ਹੈ, 1 ਲੱਖ ਕਰੋੜ ਹੈ, ਮਨ ਨਾ ਹੋ ਰਿਹਾ। ਕਹਿੰਦੇ ਮਨ ਤੇ ਫਿਰ ਵੀ ਠਹਿਰਦਾ ਨਹੀਂ, ਅੱਗੇ ਅੱਗੇ ਜਾਂਦਾ, ਅਜੇ ਹੋਰ ਅੱਗੇ ਹੈ, ਅਜੇ ਹੋਰ ਕੁਝ ਪ੍ਰਾਪਤ ਕਰਾਂ, ਅਜੇ ਹੋਰ ਕੁਝ ਪ੍ਰਾਪਤ ਹੋਏਗਾ। ਸਤਿਗੁਰੂ ਜੀ ਕਹਿੰਦੇ ਨੇ ਮਨ ਨਾ ਹੋ ਰਿਹਾ, ਪਰੇ ਪਰੇ ਹੀ ਕੋ ਲੁੱਜੀ ਹੈ, ਇਹਦੀ ਤ੍ਰਿਸ਼ਨਾ ਜਿਹੜੀ ਹੈ, ਇਹਦੀ ਭੁੱਖ ਜਿਹੜੀ ਹੈ, ਉਹ ਦਿਨ ਪ੍ਰਤੀ ਦਿਨ ਵੱਧਦੀ ਜਾਂਦੀ ਹੈ। ਅਤੇ ਫਿਰ ਉਸ ਤ੍ਰਿਸ਼ਨਾ ਨੂੰ ਪੂਰੀ ਕਰਨ ਵਾਸਤੇ ਇਹ ਬੰਦਾ ਲੋਭੀ ਬਣਦਾ, ਜਦੋਂ ਤ੍ਰਿਸ਼ਨਾ ਨੂੰ ਪੂਰੀਆਂ ਕਰਨ ਵਾਸਤੇ, ਤ੍ਰਿਸ਼ਨਾ ਦੀ ਅੱਗ ਬੁਝਾਉਣ ਵਾਸਤੇ ਇਹ ਫਿਰ ਲੋਭੀ ਬਣ ਕੇ ਸਾਰਾ ਕੁਝ ਇਕੱਠਾ ਕਰਨਾ ਚਾਹੁੰਦਾ। ਪਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਖਿਆ ਜਿਹੜਾ ਲੋਭੀ ਬੰਦਾ ਨਾ, ਲੋਭੀ ਨੂੰ ਇੱਕ ਨਾਂ ਦਿੱਤਾ ਹੈ ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ, ਉੱਥੇ ਹੈ ਸ਼ਬਦ ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ। ਉਹ ਕਹਿੰਦੇ ਨੇ ਜਦੋਂ ਬੰਦਾ ਲੋਭੀ ਹੋ ਜਾਂਦਾ ਨਾ, ਫਿਰ ਲੋਭੀ ਦੀ ਵਿਰਤੀ ਜਿਹੜੀ ਉਹ ਕੁੱਤੇ ਵਾਲੀ ਹੋ ਜਾਂਦੀ ਹੈ। ਅਤੇ ਕੁੱਤੇ ਵਾਲੀ ਵਿਰਤੀ ਜਦੋਂ ਲੋਭੀ ਦੀ ਬਣਦੀ ਨਾ, ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਇਹ ਲੋਭੀ ਫਿਰ ਇੱਥੋਂ ਤੱਕ ਚੱਲਿਆ ਜਾਂਦਾ ਹੈ। ਲੋਭੀ ਜੰਤ ਨਾ ਭਾਵਈ, ਭੱਖ ਅਭੱਖ ਸਭ ਖਾਏ। ਕਹਿੰਦੇ ਫਿਰ ਇਹਨੂੰ ਕੋਈ ਨਹੀਂ, ਬਈ ਹੱਕ ਦਾ ਕੀ ਹੈ ਤੇ ਨਿਹੱਕ ਦਾ ਕੀ ਹੈ, ਮੇਰਾ ਕੀ ਹੈ ਪਰਾਇਆ ਕੀ ਹੈ, ਇਹ ਫਿਰ ਸਾਰਾ ਕੁਝ ਹੜੱਪ ਕਰਨ ਨੂੰ ਫਿਰਦਾ। ਇੱਥੋਂ ਤੱਕ ਸਤਸੰਗਤ ਜੀ ਇਹ ਲੋਭ ਫਿਰ ਉੱਥੇ ਤੱਕ ਬੰਦੇ ਨੂੰ ਪਹੁੰਚਾ ਦਿੰਦਾ ਹੈ, ਨਾ ਇਹਨੂੰ ਆਪਣੇ ਭਰਾ ਦੀ ਪਛਾਣ ਰਹਿੰਦੀ ਹੈ, ਨਾ ਪਿਓ ਦੀ ਪਛਾਣ ਰਹਿੰਦੀ ਹੈ, ਨਾ ਮਾਂ ਦੀ ਪਛਾਣ ਰਹਿੰਦੀ ਹੈ, ਨਾ ਕਿਸੇ ਸੱਜਣ ਮਿੱਤਰ ਦੀ ਪਛਾਣ ਰਹਿੰਦੀ ਹੈ। ਫਿਰ ਇਹਦਾ ਲੋਭੀ ਦਾ ਹਾਲ ਇਹ ਹੋ ਜਾਂਦਾ, ਇਹ ਕਹਿੰਦਾ ਜਿਹੜਾ ਕਿਸੇ ਕੋਲ ਹੈ ਉਹ ਮੇਰੇ ਕੋਲ ਆ ਜਾਏ। ਤੁਸੀਂ ਆਮ ਤੌਰ 'ਤੇ ਵੇਖਿਆ ਹੋਣਾ, ਇਹ ਕਿਤੇ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ? ਸਤਿਗੁਰੂ ਜੀ ਨੇ ਆਖਿਆ ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ ਹੈ, ਕੋਈ ਬਿਰਲਾ ਹੋਏਗਾ ਜਿਹਦੀ ਇਹ ਤ੍ਰਿਸ਼ਨਾ ਦੀ ਅੱਗ ਬੁੱਝ ਗਈ, ਨਹੀਂ ਤਾਂ ਸਾਰਾ ਸੰਸਾਰ ਇਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਪਿਆ, ਮੱਚਦਾ ਪਿਆ। ਇਹ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰਦਾ, ਬਸ ਜਿਉਂ ਜਿਉਂ ਇਹਦੇ 'ਤੇ ਪਦਾਰਥਾਂ ਦੀਆਂ ਲੱਕੜਾਂ ਪਾਈ ਜਾਂਦਾ, ਇਹ ਅੱਗ ਦੇ ਭਾਂਬੜ ਹੋਰ ਦੂਣ ਸਵਾਏ ਹੋਈ ਜਾਂਦੇ ਨੇ, ਇਹ ਹੋਰ ਉੱਚੇ ਉੱਚੇ ਹੋਈ ਜਾਂਦੇ ਨੇ। ਤ੍ਰਿਸ਼ਨਾ ਨਹੀਂ ਬੁੱਝਦੀ, ਤ੍ਰਿਸ਼ਨਾ ਨੇ ਅੰਦਰ ਏਡਾ ਭਾਂਬੜ ਮਚਾਏ ਹੋਏ ਨੇ, ਬਸ ਲੋਭੀ ਬਣ ਕੇ ਇਹਦੇ 'ਤੇ ਪਦਾਰਥਾਂ ਦੀ ਇਹ ਲੱਕੜ ਪਾਉਂਦਾ, ਉਹਦੇ ਨਾਲ ਭਾਂਬੜ ਹੋਰ ਮੱਚਦੇ ਨੇ। ਇਹ ਇਕੱਲਾ ਧਨ ਦੀ ਗੱਲ ਨਹੀਂ ਸਾਧ ਸੰਗਤ ਜੀ, ਤੁਸੀਂ ਵੇਖੋ ਜਦੋਂ ਸਾਡੇ ਕੋਲ ਕੋਈ ਬੰਦਾ ਕੋਈ ਨਿੰਦਿਆ ਕਿਸੇ ਦੀ ਕਰਨ ਲੱਗੇ ਨਾ, ਕੋਈ ਇੱਥੇ ਸਤਿਗੁਰੂ ਨੇ ਆਖਿਆ ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਵਿਖਿਆ ਕੀ ਹੈ? ਪਰਮਾਤਮਾ ਦੇ ਨਾਮ ਤੋਂ ਬਿਨਾਂ ਸਤਿਗੁਰੂ ਗਰੀਬ ਨਿਵਾਜ ਕਹਿੰਦੇ ਨੇ ਸੁਣਨਾ ਵੀ ਕੂੜ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਬੋਲਣਾ ਵੀ ਕੂੜ ਹੈ, ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਕੂੜ ਹੈ। ਪਰਮਾਤਮਾ ਦਾ ਨਾਮ ਹੀ ਇੱਕ ਐਸਾ ਹੈ ਜਿਹੜਾ ਅੰਮ੍ਰਿਤ ਬਣ ਕੇ ਅੰਦਰ ਵਰਤਦਾ ਹੈ, ਉਹ ਅੰਮ੍ਰਿਤ ਫਿਰ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਂਦਾ ਹੈ। ਤੁਸੀਂ ਵੇਖੋ ਜਦੋਂ ਕੋਈ ਬੰਦਾ ਸਾਡੇ ਕੋਲ ਪਾਠ ਕਰੇ ਨਾ, ਜਦੋਂ ਕੋਈ ਸਿਮਰਨ ਕਰੇ, ਬੰਦਗੀ ਕਰੇ, ਬੰਦਾ 10 ਮਿੰਟ ਬਹਿੰਦਾ ਹੈ, 15 ਮਿੰਟ ਬਹਿੰਦਾ, ਅੱਧਾ ਘੰਟ ਬਹਿੰਦਾ, ਫਿਰ ਮਨ ਜਿਹੜਾ ਨਾ ਉਤਾਵਲਾ ਹੋਣ ਲੱਗ ਪੈਂਦਾ, ਫਿਰ ਬੰਦਾ ਕਹਿੰਦਾ ਹੁਣ ਚੱਲੀਏ ਯਾਰ, ਬੜਾ ਸਮਾਂ ਹੋ ਗਿਆ, ਮਨ ਉਤਾਵਲਾ ਹੋ ਗਿਆ, ਆਵਾਸੀਆਂ ਆਉਣ ਲੱਗ ਪੈਂਦੀਆਂ। ਪਰ ਉਹੀ ਮਨ ਨੇ, ਉਹੀ ਕੰਨ ਨੇ, ਜਦੋਂ ਕੋਈ ਬੰਦਾ ਸਾਡੇ ਕੋਲ ਨਿੰਦਿਆ ਕਰਨ ਲੱਗੇ ਨਾ ਕਿਸੇ ਦੀ ਕੋਈ ਚੁਗਲੀ ਕਰਨ ਲੱਗੇ, ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ। ਘੰਟਿਆਂ ਬੰਦੀ ਲੰਘ ਜਾਣ, ਸਾਡੇ ਕੋਲ ਕੋਈ ਨਿੰਦਿਆ ਕਰੀ ਜਾਏ, ਘੰਟਿਆਂ ਬੱਧੀ ਲੰਘ ਜਾਂਦੇ ਨੇ, ਸਾਡੇ ਕੰਨ ਕਦੇ ਥੱਕਦੇ ਨਹੀਂ, ਸਾਡਾ ਮਨ ਕਦੇ ਅੱਕਦਾ ਨਹੀਂ, ਕਿਉਂਕਿ ਉਹਦੇ ਨਾਲ ਹੋਰ ਸਵਾਦ ਵਧੀ ਜਾਂਦਾ ਕਿ ਮੇਰੇ ਵਿਰੋਧੀ ਦੀ ਨਿੰਦਿਆ ਹੋ ਰਹੀ ਹੈ, ਅਤੇ ਬੰਦਾ ਅੰਦਰੋਂ ਫੁੱਲਿਆ ਨਹੀਂ ਸਮਾਉਂਦਾ। ਫਿਰ ਜਿਹੜੀ ਰਸਨਾ ਹੈ, ਪਾਠ ਕਰੋ, ਬੰਦਾ ਕਹਿੰਦਾ ਅੱਧਾ ਘੰਟਾ ਪਾਠ ਕਰਕੇ ਥੱਕ ਗਿਆ, ਬੰਦਾ ਕਹਿੰਦਾ 1 ਘੰਟਾ ਪਾਠ ਕੀਤਾ ਸੀ ਹੁਣ ਮੈਂ ਥੱਕ ਗਿਆ। ਅਤੇ ਜਦੋਂ ਕੋਈ ਕੋਲ ਬੈਠਾ ਹੋਏ ਸਤ ਸੰਗਤ ਜੀ, ਇਹ ਰਸਨਾ ਜਦੋਂ ਨਿੰਦਿਆ ਕਰਨ ਲੱਗਦੀ ਹੈ, ਜਦੋਂ ਕੂੜ ਬੋਲਣ ਲੱਗਦੀ ਹੈ, ਕਈ ਵਾਰ ਘੰਟਿਆਂ ਬੱਧੀ ਲੰਘ ਜਾਂਦੇ ਨੇ, ਅਤੇ ਬੰਦਾ ਜਿਹੜਾ ਸੁਣਨ ਵਾਲਾ ਕਈ ਵਾਰੀ ਉਹਨੂੰ ਕੰਮ ਹੋਏ ਨਾ ਉੱਠ ਕੇ ਜਾਵੇ, ਅਤੇ ਬੰਦਾ ਬਾਂਹ ਫੁੜ ਕੇ ਬਿਠਾਉਣ ਦੀ ਕੋਸ਼ਿਸ਼ ਕਰਦਾ, ਮੇਰਾ ਅੰਦਰ ਅਜੇ ਖਾਲੀ ਨਹੀਂ ਹੋਇਆ, ਹੋਰ ਸੁਣ ਕੇ ਜਾਈ। ਇਹ ਹੈ ਵਿਖਿਆ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਕੰਨ ਵੀ ਵਿਖਿਆ ਦੇ ਵਿਸ਼ਈ ਬਣ ਗਏ, ਰਸਨਾ ਵਿਖਿਆ ਦੀ ਵਿਸ਼ਈ ਬਣ ਗਈ। ਇੰਦਰੇ ਜਿਹੜੇ ਸਾਡੇ ਗਿਆਨ ਇੰਦਰੇ ਸਨ, ਉਹਨਾਂ ਨੇ ਸੁਣਨਾ ਸੀ ਪਰਮਾਤਮਾ ਦਾ ਨਾਮ, ਉਹਨਾਂ ਨੇ ਰਸਨਾ ਤੋਂ ਉਚਾਰਨਾ ਸੀ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ, ਪਰਮੇਸ਼ਰ ਦੀ ਬਾਣੀ, ਪਰ ਇਹ ਐਸੇ ਵਿਸ਼ਿਆਂ ਵਿੱਚ ਲੱਗ ਗਏ, ਵਿਸ਼ਿਆਂ ਵਿੱਚ ਲੱਗ ਕੇ ਇਹਨਾਂ ਨੂੰ ਅੱਜ ਤੱਕ ਕਦੇ ਤ੍ਰਿਪਤੀ ਨਹੀਂ ਹੋਈ। ਸਤਿਗੁਰੂ ਜੀ ਦੇ ਪਾਵਨ ਵਚਨ, ਉਹ ਕਹਿੰਦੇ ਨੇ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਬੰਦਾ ਕਹਿੰਦਾ ਸ਼ਾਇਦ ਮੈਂ ਅੱਜ ਖਾ ਲਿਆ ਅਤੇ ਕੱਲ੍ਹ ਨੂੰ ਮੈਨੂੰ ਤ੍ਰਿਪਤੀ ਹੋ ਜਾਣੀ ਹੈ, ਅੱਜ 36 ਪ੍ਰਕਾਰ ਦੇ ਸਵਾਦਲੇ ਭੋਜਨ ਖਾਵਾਂਗਾ, ਸ਼ਾਇਦ ਇਹਨਾਂ ਨਾਲ ਤ੍ਰਿਪਤੀ ਹੋਏ। ਪਰ ਜਿਵੇਂ ਜਿਵੇਂ ਬੰਦਾ ਸਵਾਦ ਭੋਗਦਾ ਜਾਂਦਾ ਹੈ, ਜਿਵੇਂ ਜਿਵੇਂ ਸਵਾਦ ਭੋਗਦਾ ਜਾਂਦਾ ਹੈ, ਉਹਨਾਂ ਸਵਾਦਾਂ ਦੀ ਪ੍ਰਬਲ ਇੱਛਾ ਜਿਹੜੀ ਅੰਦਰ ਹੈ ਉਹ ਹੋਰ ਵੱਧਦੀ ਜਾਂਦੀ ਹੈ। ਕਦੇ ਇਸ ਤਰ੍ਹਾਂ ਹੋਇਆ ਵੀ ਅੱਜ ਭੋਜਨ ਖਾਧਾ ਬੜਾ ਸਵਾਦ ਸੀ, ਜੇ ਅੱਜ ਸਵਾਦ ਆਈ ਗਿਆ ਫਿਰ ਹੁਣ ਕੱਲ੍ਹ ਨੂੰ ਨਾ ਖਾਈਏ? ਇਹ ਤਾਂ ਦਿਨਾਂ ਪ੍ਰਤੀ ਨਿਤ ਸਾਡਾ ਮਨ ਜਿਹੜਾ ਹੈ ਇਹ ਸਵਾਦਾਂ ਨੂੰ ਭੋਗਣ ਵਾਸਤੇ, ਰਸਾਂ ਨੂੰ ਭੋਗਣ ਵਾਸਤੇ, ਵਿਕਾਰਾਂ ਨੂੰ ਭੋਗਣ ਵਾਸਤੇ ਪ੍ਰਬਲ ਹੁੰਦਾ ਜਾਂਦਾ ਹੈ। ਜਾਂ ਇਉਂ ਕਹੀਏ ਸਾਧ ਸੰਗਤ, ਆਪਾਂ ਸਾਰੇ ਅੰਦਰ ਆਪਣੇ ਅੰਦਰ ਝਾਕ ਮਾਰੀਏ, ਕੋਈ ਵਿਰਲਾ ਹੋਏਗਾ ਜਿਹਨੂੰ ਸਤਿਗੁਰ ਜੀ ਨੇ ਆਖਿਆ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਉਹ ਵਿਰਲਾ ਕੋਈ ਹੋਏਗਾ? ਕਿਸੇ ਚੀਜ਼ ਦਾ ਬੀਜ ਨਾਸ ਨਹੀਂ, ਇਹਨਾਂ ਸੰਗਤਾਂ ਦੇ ਵਿੱਚ ਹੀ ਬ੍ਰਹਮ ਗਿਆਨੀ ਬੈਠੇ ਹੁੰਦੇ ਨੇ, ਇਸ ਸੰਗਤ ਦੇ ਵਿੱਚ ਸੰਤ ਬੈਠੇ ਹੁੰਦੇ ਨੇ, ਇਸ ਸੰਗਤਾਂ ਦੇ ਵਿੱਚ ਜਪਣ ਵਾਲੇ ਵੀ ਬੈਠੇ ਹੁੰਦੇ ਨੇ। ਪਰ ਫਿਰ ਵੀ ਜਦੋਂ ਬਹੁ ਗਿਣਤੀ ਵਿੱਚ ਅਸੀਂ ਆਪਣੇ ਅੰਦਰ ਨਿਗਾਹ ਮਾਰੀਏ, ਸਤਿ ਸੰਗਤ ਜੀ ਕਦੇ ਵੀ ਵਿਸ਼ੇ ਭੋਗ ਕੇ ਇਹ ਮਨ ਰਜਿਆ ਨਹੀਂ। ਜਿਵੇਂ ਜਿਵੇਂ ਵਿਸ਼ੇ ਭੋਗਦਾ ਜਾਂਦਾ ਤਿਵੇਂ ਤਿਵੇਂ ਇਹਨਾਂ ਦੇ ਇਸ ਦੇ ਅੰਦਰ ਵਿਸ਼ਿਆਂ ਦੀ ਅੱਗ ਹੋਰ ਵੱਧਦੀ ਜਾਂਦੀ ਹੈ। ਇਹਦੇ ਅੰਦਰ ਵਿਸ਼ੇ ਭੋਗਣ ਦੀ ਜਿਹੜੀ ਪ੍ਰਬਲ ਇੱਛਾ ਹੈ ਉਹ ਹੋਰ ਤੀਬਰ ਹੁੰਦੀ ਜਾਂਦੀ ਹੈ, ਤ੍ਰਿਸ਼ਨਾ ਦੀ ਅੱਗ ਵੱਧਦੀ ਜਾਂਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਵਿਖਿਆ ਦੇ ਵਿੱਚ, ਇਹਨਾਂ ਵਿਸ਼ਿਆਂ ਦੇ ਵਿੱਚ ਕਿਸੇ ਬੰਦੇ ਨੇ ਤ੍ਰਿਪਤੀ ਨਹੀਂ ਪਾਈ। ਇੱਕ ਗੱਲ ਯਾਦ ਰੱਖਿਓ, ਅਸਲ ਦੇ ਵਿੱਚ ਜੇ ਸੱਚ ਜਾਣੋ ਨਾ, ਬੰਦੇ ਦੀ ਜਦੋਂ ਕੁਝ ਜੋੜਨ ਦੀ ਇੱਛਾ ਹੁੰਦੀ, ਜਦੋਂ ਬੰਦਾ ਕਹਿੰਦਾ ਵੀ 1,00,000 ਮੇਰੇ ਕੋਲ ਹੋ ਜਾਏ, ਤੇ ਬੰਦਾ ਇਉਂ ਸੋਚਦਾ, ਕੋਸ਼ਿਸ਼ ਉਹਨੂੰ ਤ੍ਰਿਸ਼ਨਾ ਨੂੰ ਬੁਝਾਉਣ ਦੀ ਕਰਦਾ ਹੈ, ਕੋਸ਼ਿਸ਼ ਇਉਂ ਹੀ ਕਰਦਾ ਬਈ ਜੇ 1,00,000 ਕੋਲ ਆ ਜਾਏਗਾ ਨਾ, ਫਿਰ ਹੁਣ ਹੋਰ ਲੋੜ ਨਹੀਂ ਲੈਣੀ, ਬਸ ਫਿਰ ਮੇਰਾ ਸਰ ਜਾਏਗਾ, ਜ਼ਿੰਦਗੀ ਬੜੀ ਸੁਖੀ ਬੀਤੇਗੀ, ਕੋਸ਼ਿਸ਼ ਕਰਦਾ। ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਅੱਜ ਕਿਰਪਾ ਕਰਕੇ ਇਸ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਉਹ ਕਹਿੰਦੇ ਨੇ, ਪਿਆਰਿਆ ਇੱਕ ਗੱਲ ਯਾਦ ਰੱਖੀ, ਜਿਨ੍ਹਾਂ ਪਦਾਰਥਾਂ ਦੇ ਨਾਲ ਤੂੰ ਚਾਹੁੰਦਾ, ਤੂੰ ਸੋਚ ਰਿਹਾ ਵੀ ਸ਼ਾਇਦ ਮੈਂ ਰੱਜ ਜਾਵਾਂਗਾ, ਤੂੰ ਸੋਚ ਰਿਹਾ ਸ਼ਾਇਦ ਇੰਨਾ ਕੁ ਪ੍ਰਾਪਤ ਕਰਕੇ ਮੇਰੀ ਵੱਸ ਹੋ ਜਾਏਗੀ, ਮੇਰੀ ਤ੍ਰਿਸ਼ਨਾ ਬੁੱਝ ਜਾਏਗੀ, ਨਹੀਂ ਉਹ ਬੁੱਝਣੀ। ਇੱਥੇ ਸਤਿਗੁਰੂ ਨੇ ਤਾਂ ਹੀ ਉਦਾਹਰਣ ਦਿੱਤੀ ਹੈ, ਬਸ ਕਹਿੰਦੇ ਇੱਕ ਗੱਲ ਯਾਦ ਰੱਖੀ, ਅੱਗ ਵੱਲ ਵੇਖ ਲੈ, ਅੱਗ ਵਲਦੀ ਹੋਏ ਉਹਦੇ ਤੇ ਮਨ ਬਾਲਣ ਪਾ ਦੇ, ਉਹ ਹੋਰ ਉੱਚੀ ਹੋਏਗੀ, ਦੋ ਮਨ ਬਾਲਣ ਪਾ ਹੋਰ ਉੱਚੀ ਹੋਏਗੀ। ਜਿਵੇਂ ਅੱਗ ਕਦੇ ਲੱਕੜਾਂ ਨਾਲ ਨਹੀਂ ਰੱਜਦੀ, ਇਸ ਤਰ੍ਹਾਂ ਤੇਰਾ ਅੰਦਰ ਤੇਰੀ ਤ੍ਰਿਸ਼ਨਾ ਕਦੇ ਪਦਾਰਥਾਂ ਦੇ ਨਾਲ ਰੱਜੇਗੀ ਨਹੀਂ, ਇਹ ਕੋਸ਼ਿਸ਼ ਕੀਤੀ ਤੇਰੀ ਨਿਸਫਲ ਹੋ ਜਾਏਗੀ। ਜੇ ਸੱਚ ਤ੍ਰਿਸ਼ਨਾ ਨੂੰ ਮਾਰਨਾ ਚਾਹੁੰਦਾ, ਜੇ ਸੱਚ ਵਾਹਿਗੁਰੂ ਦੇ ਪਰਮੇਸ਼ਰ ਦੇ ਆਨੰਦ ਵਿੱਚ ਰਹਿਣਾ ਚਾਹੁੰਦਾ, ਫਿਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪੀ। ਅੱਜ ਦੇ ਸ਼ਬਦ ਦਾ ਭਾਵ ਅਰਥ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇਹਨਾਂ ਰਹਾਓ ਦੀਆਂ ਪੰਕਤੀਆਂ ਵਿੱਚ ਦਿੰਦੇ ਨੇ। ਅੱਗੇ ਸਤਿਗੁਰੂ ਜੀ ਜਿਹੜੇ ਪਦੇ ਉਚਾਰਨ ਕਰਦੇ ਨੇ, ਇਹਨਾਂ ਚਾਰ ਪਦਿਆਂ ਦੇ ਅੰਦਰ ਗਰੀਬ ਨਿਵਾਜ ਪਾਤਸ਼ਾਹ ਜੀ ਇਹਨਾਂ ਰਹਾਓ ਦੀਆਂ ਪੰਕਤੀਆਂ ਦੀ ਸਾਰੀ ਵਿਆਖਿਆ ਕਰਨਗੇ। ਤੁਸੀਂ ਕਿਰਪਾ ਕਰਿਓ, ਮਨ ਬਿਰਤੀ ਦੀ ਇਕਾਗਰਤਾ ਬਖਸ਼ਿਸ਼ ਕਰਿਓ, ਤਾਂ ਕਿ ਇਸ ਸ਼ਬਦ ਦੇ ਅੱਖਰੀ ਅਰਥ ਅਸੀਂ ਆਪਣੇ ਹਿਰਦੇ ਵਿੱਚ ਵਸਾ ਸਕੀਏ। ਨਾਲ ਨਾਲ ਰਹਾਓ ਦੀਆਂ ਪੰਕਤੀਆਂ ਨੂੰ ਯਾਦ ਰੱਖਣਾ, ਤਾਂ ਕਿ ਇਹ ਭਰੀ ਹੋਈ ਹਾਜ਼ਰੀ ਇੱਥੋਂ ਅਸੀਂ ਇੱਕ ਕਿਣਕਾ ਵੀ ਲੈ ਜਾਈਏ, ਸਾਡਾ ਜੀਵਨ ਸਫਲ ਹੋ ਜਾਏਗਾ। ਸਤਿਗੁਰੂ ਜੀ ਕਹਿੰਦੇ ਨੇ, ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ। ਕਿਤੇ ਇੱਕ ਕਿਣਕਾ ਸਾਡੇ ਹਿਰਦੇ ਵਿੱਚ ਵਸ ਜਾਏ, ਪਰਮੇਸ਼ਰ ਵਾਹਿਗੁਰੂ ਦੀ ਸਿੱਖਿਆ ਸਾਨੂੰ ਪ੍ਰਾਪਤ ਹੋ ਜਾਏ, ਤੇ ਫਿਰ ਸਾਡਾ ਇਹ ਕੀਤੀ ਹੋਈ ਯਾਤਰਾ ਸਤਿਗੁਰੂ ਦੇ ਚਰਨਾਂ ਤੇ ਝੁਕੇ ਹਾਂ, ਤੇ ਫਿਰ ਸੱਚਮੁੱਚ ਝੁਕ ਜਾਈਏ ਤਾਂ ਕਿ ਜੀਵਨ ਸਫਲ ਹੋ ਜਾਏ। ਕਰੋ ਕਿਰਪਾ ਇੱਕ ਵਾਰੀ ਸਾਰੀ ਸੰਗਤ ਮਨ ਬਿਰਤੀ ਦੀ ਇਕਾਗਰਤਾ ਬਖਸ਼ਿਸ਼ ਕਰੋ, ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨ ਨਾ ਬੁੱਝੀ।
ਹੁਣ ਸਤਿਗੁਰੂ ਜੀ ਕਹਿੰਦੇ ਨੇ, ਸੰਸਾਰ ਵੱਲ ਨਿਗਾਹ ਮਾਰ, ਇਸ ਸੰਸਾਰ ਤੇ ਵੱਡੇ ਵੱਡੇ ਰਾਜੇ ਆਏ, ਰਜਵਾੜੇ ਆਏ, ਉਹ ਲੋਕ ਆਏ ਜਿਨ੍ਹਾਂ ਦੇ ਕੋਲ ਬੇਅੰਤ ਕੋਈ ਗਿਣਤੀ ਨਹੀਂ, ਇੰਨੀ ਕੁ ਜ਼ਮੀਨ ਦੇ ਮਾਲਕ, ਭੂਏ ਦੇ ਮਾਲਕ ਆਏ ਕਿ ਉਹਨਾਂ ਦੀ ਤ੍ਰਿਸ਼ਨਾ ਬੁੱਝ ਗਈ। ਤੁਸੀਂ ਆਮ ਵੇਖਿਆ ਹੋਣਾ, ਜਿਹਦੇ ਕੋਲ 100 ਕਿੱਲਾ ਜ਼ਮੀਨ ਦਾ ਹੋਏ ਨਾ, ਉਹ 2 ਕਿੱਲਿਆਂ ਵਾਲੇ ਦੀ ਜ਼ਮੀਨ 'ਤੇ ਜ਼ਰੂਰ ਨਿਗਾਹ ਰੱਖੇਗਾ। ਉਹਦੀ ਇੱਛਾ ਰਹਿੰਦੀ ਹੈ ਕਦੋਂ ਇਹ ਕੁੜਕਿਆ ਜਾਏ, ਇਹ ਮੇਰੇ ਨਾਲ ਲੱਗਦੇ ਬੰਨੇ ਦੇ ਜਿਹੜੇ 2 ਖੇਤ ਨੇ, ਇਹ 100 ਦੇ ਵਿੱਚ ਰਾਵ ਕੇ 102 ਹੋ ਜਾਣ। 2 ਕਿੱਲਿਆਂ ਵਾਲਾ ਕਦੇ ਕਿਸੇ ਦਾ ਬੰਨਾ ਵੱਢਦਾ ਵੇਖਿਆ? 2 ਕਿੱਲਿਆਂ ਵਾਲਾ ਕਿਸੇ ਦੀ ਆੜ ਨਹੀਂ ਵੱਢਦਾ, ਕਿਸੇ ਦਾ ਬੰਨਾ ਨਹੀਂ ਵੱਢਦਾ, ਪਰ ਜਿਹੜਾ 100 ਕਿੱਲੇ ਦਾ ਮਾਲਕ ਹੋਏਗਾ ਨਾ ਸਾਧ ਸੰਗਤ, ਉਹ 2 ਕਿੱਲਿਆਂ ਵਾਲਿਆਂ ਦੇ ਬੰਨੇ ਵੱਢਦਾ ਫਿਰਦਾ। ਤ੍ਰਿਸ਼ਨਾ ਕਦੇ ਬੁੱਝਦੀ ਨਹੀਂ। ਇਸ ਸੰਸਾਰ ਤੇ ਵੱਡੇ ਵੱਡੇ ਰਾਜੇ ਆਏ, ਇਹ ਸਤਿਗੁਰੂ ਜੀ ਉਦਾਹਰਣਾਂ ਦੇ ਰਹੇ ਨੇ। ਉਹ ਕਹਿੰਦੇ ਨੇ, ਆਪਣੇ ਪਿੱਛੇ ਜਿਹੜਾ ਝਾਤ ਮਾਰ ਕੇ ਵੇਖ, ਇੱਥੇ ਕਾਰੂ ਬਾਦਸ਼ਾਹ ਵਾਲੇ ਵਰਗੇ ਆਏ, ਇੱਥੇ ਸਿਕੰਦਰ ਖਾਂ ਲੋਧੀ ਵਾਲੇ ਵਰਗੇ ਆਏ, ਜਿਨ੍ਹਾਂ ਨੇ ਸਾਰੇ ਸੰਸਾਰ ਦਾ ਧਨ ਇਉਂ ਕਿਹਾ ਵੀ ਮੈਂ ਆਪਣੇ ਕੋਲ ਇਕੱਠਾ ਕਰਨਾ, ਮੈਂ ਸਾਖੀ ਵੱਲ ਨਹੀਂ ਜਾਣਾ, ਤੁਸੀਂ ਬਹੁਤ ਵਾਰੀ ਸੁਣੀਆਂ ਨੇ। ਭਾਵ ਕਿ ਉਹਨਾਂ ਰਾਜਿਆਂ ਨੇ ਇਉਂ ਤਹੀਆ ਕਰ ਲਿਆ ਕਿ ਕਿਸੇ ਕੋਲ ਇੱਕ ਦਵਾਨੀ ਨਹੀਂ ਛੱਡਣੀ, ਉਹਨਾਂ ਨੇ ਸਿਵੇ ਪਟਵਾ ਦਿੱਤੇ, ਮੜੀਆਂ ਖੁਦਵਾ ਦਿੱਤੀਆਂ, ਕਿਉਂਕਿ ਜਿਨ੍ਹਾਂ ਦੇ ਅੱਗੇ ਰਿਵਾਜ ਸੀ ਕਿ ਮੁਰਦੇ ਦੇ ਮੂੰਹ ਵਿੱਚ 1 ਰੁਪਈਆ ਪਾ ਕੇ ਫਿਰ ਉਹਨੂੰ ਦਫਨਾਇਆ ਜਾਂਦਾ ਸੀ, ਉਹਨਾਂ ਨੇ ਇੰਨੇ ਇੰਨੇ ਗੰਜ ਮਾਇਆ ਦੇ ਜੋੜ ਲਏ, ਪਰ ਤ੍ਰਿਸ਼ਨਾ ਫੇਰ ਵੀ ਬੁੱਝੀ ਨਹੀਂ, ਇੱਥੋਂ ਤੱਕ ਨਿਗਰ ਗਏ। ਇਸ ਧਨ ਨੂੰ ਜੋੜਦਿਆਂ ਜੋੜਦਿਆਂ ਉਹਨਾਂ ਨੇ ਕਬਰਾਂ ਖੁਦਵਾ ਦਿੱਤੀਆਂ। ਕਬਰਾਂ ਖੁਦਵਾ ਕੇ ਕਹਿੰਦੇ ਜਿਹੜੇ ਮੁਰਦਿਆਂ ਦੇ ਮੂੰਹ ਵਿੱਚ ਰੁਪਈਏ ਨੇ ਨਾ ਉਹ ਵੀ ਕੱਢ ਲਓ, ਕਿਉਂਕਿ ਜਦੋਂ ਉਹਨੇ ਧਨ ਜੋੜਿਆ ਨਾ ਸਾਧ ਸੰਗਤ, ਉਹਨੇ ਇੱਕ ਅਨਾਊਂਸਮੈਂਟ ਕਰਵਾਈ, ਇੱਕ ਡਾਊਂਡੀ ਕਰਵਾ ਦਿੱਤੀ, ਬਈ ਜਿਹੜਾ ਇੱਕ ਰੁਪਈਆ ਲੈ ਕੇ ਆਏ ਉਹਦੇ ਨਾਲ ਮੈਂ ਆਪਣੀ ਲੜਕੀ ਦਾ ਵਿਆਹ ਕਰ ਦਿਆਂਗਾ। ਅਤੇ ਇੱਕ ਬੰਦਾ ਜਿਹਨੂੰ ਪਤਾ ਸੀ ਮੇਰੇ ਪਿਓ ਦੇ ਮੂੰਹ ਦੇ ਵਿੱਚ ਇੱਕ ਰੁਪਈਆ ਪਾ ਕੇ ਦਫਨਾਇਆ ਸੀ, ਉਹਨੇ ਜਾ ਕੇ ਸਿਵਾ ਪੁੱਟਿਆ, ਕਬਰ ਪੁੱਟੀ, ਆਪਣੇ ਪਿਓ ਦੇ ਮੂੰਹ ਦੇ ਵਿੱਚੋਂ ਇੱਕ ਰੁਪਈਆ ਕੱਢਿਆ, ਲਿਆ ਕੇ ਉਹਦੇ ਬਾਦਸ਼ਾਹ ਦੇ ਮੋਹਰੇ, ਕਹਿੰਦਾ ਇਹ ਚੱਕ ਰੁਪਈਆ, ਮੈਂ ਰੁਪਈਆ ਲੈ ਕੇ ਆਇਆ। ਕਹਿੰਦਾ ਤੂੰ ਲਿਆਂਦਾ ਕਿੱਥੋਂ? ਉਹ ਕਹਿੰਦਾ ਜੀ ਮੈਂ ਮੇਰੇ ਪਿਓ ਨੂੰ ਜਦੋਂ ਦਫਨਾਇਆ ਗਿਆ ਸੀ ਨਾ ਉਹਦੇ ਮੂੰਹ ਦੇ ਵਿੱਚ ਇੱਕ ਰੁਪਈਆ ਪਾਇਆ ਗਿਆ ਸੀ, ਅਤੇ ਮੈਨੂੰ ਪਤਾ ਸੀ ਮੈਂ ਉਹ ਕਬਰ ਪੱਟ ਕੇ ਆਪਣੇ ਪਿਓ ਦੀ ਮੁਰਦਾ ਲਾਸ਼ ਦੇ ਮੂੰਹ ਦੇ ਵਿੱਚੋਂ ਰੁਪਈਆ ਕੱਢ ਕੇ ਲਿਆਇਆ। ਅਤੇ ਉਸ ਬਾਦਸ਼ਾਹ ਨੇ ਸਾਰੀਆਂ ਕਬਰਾਂ ਖੁਦਵਾ ਦਿੱਤੀਆਂ। ਉਹ ਕਹਿੰਦਾ ਜਿੰਨੀਆਂ ਕਬਰਾਂ ਨੇ ਸਾਰੀਆਂ ਖੋਦ ਦਿਓ, ਜਿਹਦੇ ਮੂੰਹ ਵਿੱਚ ਰੁਪਈਆ ਹੈ ਉਹ ਕੱਢ ਕੇ ਲਿਆਓ, ਕਿਸੇ ਕੋਲ ਇੱਕ ਦਮੜਾ ਨਹੀਂ ਰਹਿਣਾ ਚਾਹੀਦਾ, ਸਾਰਾ ਧਨ ਮੇਰੇ ਕੋਲ ਜਮ੍ਹਾਂ ਹੋਣਾ ਚਾਹੀਦਾ, ਮੇਰੇ ਖਜ਼ਾਨੇ ਵਿੱਚ ਜਮ੍ਹਾਂ ਹੋਣਾ ਚਾਹੀਦਾ। ਭਾਵ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਰਾ ਆਪਣੇ ਪਿੱਛੇ ਝਾਤੀ ਮਾਰ ਕੇ ਵੇਖ, ਵੱਡੇ ਵੱਡੇ ਰਾਜੇ ਆਏ ਔਰ ਉਹਨਾਂ ਰਾਜਿਆਂ ਨੇ ਪਤਾ ਨਹੀਂ ਕਿੰਨਾ ਕਿੰਨਾ ਕੁਝ ਜੋੜਿਆ, ਇੱਕ ਦੇਸ਼ ਨੂੰ ਜਿੱਤਿਆ ਦੂਸਰੇ ਦੇਸ਼ ਤੱਕ ਪਹੁੰਚ ਕੀਤੀ, ਇੱਕ ਇਲਾਕੇ ਨੂੰ ਜਿੱਤਿਆ ਦੂਸਰੇ ਇਲਾਕੇ ਤੱਕ ਪਹੁੰਚ ਕੀਤੀ। ਕੀ ਉਹਨਾਂ ਦੀ ਤ੍ਰਿਸ਼ਨਾ ਬੁੱਝ ਗਈ? ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਇੱਥੇ ਵੱਡੇ ਵੱਡੇ ਰਾਜੇ ਆਏ, ਵੱਡੇ ਵੱਡੇ ਭੂਮੀਆਂ ਦੇ ਮਾਲਕ ਆਏ, ਪਰ ਤ੍ਰਿਸ਼ਨਾ ਅੱਜ ਤੱਕ ਕਿਸੇ ਦੀ ਬੁੱਝਦੀ ਨਹੀਂ ਵੇਖੀ, ਕਿਉਂਕਿ ਤ੍ਰਿਸ਼ਨਾ ਬੁੱਝਣ ਦਾ ਇੱਕੋ ਹੀ ਇੱਕ ਸਾਧਨ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ। ਇਹ ਤ੍ਰਿਸ਼ਨਾ ਕੇਵਲ ਤੇ ਕੇਵਲ ਪਰਮੇਸ਼ਰ ਵਾਹਿਗੁਰੂ ਹਰੀ ਦੇ ਨਾਮ ਨਾਲ ਬੁੱਝ ਸਕਦੀ ਹੈ। ਨਾਮ ਤੋਂ ਸੱਖਣਾ ਜੀਵ ਤ੍ਰਿਸ਼ਨਾਲੂ ਬਣ ਕੇ ਆਪਣੀ ਸਾਰੀ ਜ਼ਿੰਦਗੀ ਗੁਆ ਬਹਿੰਦਾ ਹੈ, ਪਰ ਇਹ ਤ੍ਰਿਸ਼ਨਾ ਕਿਸੇ ਦੀ ਬੁੱਝਦੀ ਨਹੀਂ।
ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੂਝੀ।
ਬਸ ਉਹ ਮਾਇਆ ਦੇ ਨਾਲ ਇਸ ਤਰ੍ਹਾਂ ਲਪਟੇ ਰਹੇ, ਉਹ ਮਾਇਆ ਦੇ ਰੰਗ ਵਿੱਚ ਰੱਤੇ ਰਹੇ, ਇਸ ਤਰ੍ਹਾਂ ਰੰਗੇ ਗਏ, ਅੱਖਾਂ ਦੇ ਨਾਲ ਹੋਰ ਦਿਸਿਆ ਹੀ ਕੁਝ ਨਹੀਂ। ਜਿਵੇਂ ਆਪਾਂ ਪੰਕਤੀ ਹੁਣੇ ਹੀ ਤੁਸੀਂ ਸਰਵਣ ਕੀਤੀ ਸੀ, ਲੋਭੀ ਜੰਤ ਨਾ ਜਾਣ ਆਈ, ਭੱਖ ਅਭੱਖ ਸਭ ਖਾਏ, ਉਹਨੂੰ ਚੰਗੇ ਮਾੜੇ ਦੀ ਪਛਾਣ ਹੀ ਨਾ ਰਹੀ, ਉਹਨੂੰ ਇਹ ਪਤਾ ਹੀ ਨਾ ਰਿਹਾ ਕਿ ਚੰਗਾ ਕੀ ਹੈ ਤੇ ਮਾੜਾ ਕੀ ਹੈ। ਸਾਧ ਸੰਗਤ ਜੀ, ਸਿੱਖ ਨੂੰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਏਡਾ ਉੱਚਾ ਤੇ ਸੁੱਚਾ ਜੀਵਨ ਦਿੱਤਾ ਹੈ। ਉਹ ਕਹਿੰਦੇ ਨੇ ਤੇਰੀ ਤ੍ਰਿਸ਼ਨਾ ਬੁੱਝ ਸਕਦੀ ਹੈ, ਤ੍ਰਿਸ਼ਨਾ ਬੁੱਝਣ ਦੇ ਨਾਲ ਤੈਨੂੰ ਤ੍ਰਿਸ਼ਨਾ ਦੀ ਕਦੇ ਅੱਗ ਸਤਾ ਹੀ ਨਹੀਂ ਸਕਦੀ। ਉਹ ਤਿੰਨ ਸਾਡੇ ਮੁੱਢਲੇ ਸਿਧਾਂਤ ਨੇ, ਜੇ ਇਹਨਾਂ ਤਿੰਨ ਸਿਧਾਂਤਾਂ ਤੇ ਬੰਦਾ ਅਮਲ ਕਰ ਲਏ ਨਾ ਸਾਧ ਸੰਗਤ, ਤ੍ਰਿਸ਼ਨਾ ਫਿਰ ਕਦੇ ਬੰਦੇ ਨੂੰ ਪੂੰਦੀ ਨਹੀਂ। ਉਹ ਹੈ ਕਿਰਤ ਕਰੋ, ਕਿਰਤ ਕਰਨੀ ਦਸਾਂ ਨਹੁੰਆਂ ਦੀ, ਸੱਚੀ ਤੇ ਸੁੱਚੀ ਕਿਰਤ ਕਰਨੀ। ਤੇ ਅੱਗੇ ਸਤਿਗੁਰ ਨੇ ਆਖਿਆ ਵੰਡ ਛਕੋ, ਜਦੋਂ ਵੰਡ ਛਕਣ ਦੀ ਭਾਵਨਾ ਸਾਡੇ ਅੰਦਰ ਸਮਾ ਜਾਏਗੀ ਨਾ, ਫਿਰ ਬੰਦਾ ਤ੍ਰਿਸ਼ਨਾਲੂ ਨਹੀਂ ਹੋਏਗਾ। ਫਿਰ ਇਉਂ ਹੋਏਗਾ ਕਿ ਜੇ ਤੇਰੇ ਕੋਲ ਕੁਝ ਵਾਧੂ ਹੈ ਤੇ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ, ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕਰ, ਭਲਾ ਮਨਾਏ, ਫਿਰ ਤ੍ਰਿਸ਼ਨਾ ਨਹੀਂ। ਤੇ ਜਦੋਂ ਕਿਰਤ ਵਿਰਤ ਧਰਮ ਦੀ ਬੰਦਾ ਕਰੇ ਤੇ ਉਹਦੇ ਵਿੱਚੋਂ ਫਿਰ ਵੰਡ ਛਕਣ ਦੀ ਇਹਦੇ ਅੰਦਰ ਭਾਵਨਾ ਹੋਏ ਤੇ ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨਾਮ ਜਪੋ। ਨਾਮ ਜਪਣ ਦੇ ਨਾਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਏਡਾ ਸ਼ਕਤੀਸ਼ਾਲੀ ਹੈ, ਏਡਾ ਅੰਮ੍ਰਿਤ ਦਾ ਖਜ਼ਾਨਾ ਹੈ। ਸਤ ਸੰਗਤ ਜੀ, ਉਹ ਅੰਮ੍ਰਿਤ ਦੀ ਬੂੰਦ ਜਦੋਂ ਅੰਦਰ ਜਾਂਦੀ ਹੈ ਤ੍ਰਿਸ਼ਨਾ ਦੀ ਅੱਗ ਨੂੰ ਮਾਰ ਦਿੰਦੀ ਹੈ, ਤ੍ਰਿਸ਼ਨਾ ਇਹਦੇ ਅੰਦਰ ਕਦੇ ਉਪਜਦੀ ਨਹੀਂ। ਇਹ ਤਿੰਨ ਮੁੱਢਲੇ ਸਿਧਾਂਤ ਸਿੱਖ ਆਪਣੇ ਜੀਵਨ ਵਿੱਚ ਅਪਣਾ ਲਏ ਇਹ ਤ੍ਰਿਸ਼ਨਾ ਤੋਂ ਰਹਿਤ ਹੋ ਸਕਦਾ ਹੈ। ਤਾਂ ਹੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਿੱਖ ਨੂੰ ਇਹ ਸੁਨਹਿਰੀ ਸਿਧਾਂਤ, ਇੱਕ ਸੱਚਾ ਤੇ ਸੁੱਚਾ, ਉੱਚਾ ਤੇ ਸੁੱਚਾ ਜੀਵਨ ਦਿੱਤਾ ਹੈ। ਤੂੰ ਕਿਰਤ ਕਰ, ਨਾਮ ਜਪ ਤੇ ਫਿਰ ਵੰਡ ਕੇ ਛਕ, ਕਿਸੇ ਲੋੜਵੰਦ ਦੀ ਲੋੜ ਵੀ ਪੂਰੀ ਕਰ। ਜਦੋਂ ਇਸ ਤਰ੍ਹਾਂ ਕਰੇਗਾ ਫਿਰ ਤੇਰਾ ਜੀਵਨ ਸਫਲ ਹੋਏਗਾ। ਇਸ ਤੋਂ ਬਿਨਾਂ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਤੋਂ ਟੁੱਟ ਕੇ ਇਹਨਾਂ ਮਾਇਆਵਾਦੀ ਪਦਾਰਥਾਂ ਵਿੱਚ ਪੈ ਕੇ ਇਹਨਾਂ ਨੂੰ ਇਕੱਠਿਆਂ ਕਰ ਲਏ, ਜਿੰਨਾ ਮਰਜ਼ੀ ਸਮਾਂ ਬਤੀਤ ਕਰ ਲੈ, ਤੇਰੀ ਤ੍ਰਿਸ਼ਨਾ ਬੁੱਝ ਨਹੀਂ ਸਕਦੀ। ਇਸ ਬੰਦੇ ਦੀਆਂ ਅੱਖਾਂ ਜਿਹੜੀਆਂ ਨੇ ਮਾਇਆ ਵਿੱਚ ਖਚਤ ਹੋਈਆਂ, ਹੋਰ ਕੁਝ ਵੇਖਦੀਆਂ ਹੀ ਨਹੀਂ ਹਨ।
ਦੇਖਿਆ ਮੈਂ ਕਿਨਹੀ ਤ੍ਰਿਪਤ ਨਾ ਪਾਈ।
ਇਹ ਜ਼ਹਿਰ ਹੈ, ਵਿਖਿਆ ਅਸਲ ਵਿੱਚ ਕਹਿੰਦੇ ਨੇ ਜ਼ਹਿਰ। ਇਹ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ, ਸਤਸੰਗਤ ਜੀ ਜਿੰਨੀ ਮਰਜ਼ੀ ਅੰਦਰ ਇਕੱਠੀ ਕਰੀ ਜਾਈਏ, ਇਸ ਮਾਇਆ ਦੀ ਜ਼ਹਿਰ ਦੇ ਨਾਲ ਕਦੇ ਤ੍ਰਿਪਤੀ ਨਹੀਂ ਹੁੰਦੀ ਬੰਦੇ ਨੂੰ। ਇਹ ਹਮੇਸ਼ਾ ਤ੍ਰਿਸ਼ਨਾ ਦੀ ਅੱਗ ਵਿੱਚ ਝੁਲਸਦਾ ਰਹਿੰਦਾ ਹੈ, ਇਹਦੀ ਭੁੱਖ ਕਦੇ ਮਿਟਦੀ ਨਹੀਂ ਹੈ।
ਜਿਉਂ ਪਾਵਕ ਇੰਧਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ।
ਜਿਵੇਂ ਅੱਗ ਦੇ ਉੱਤੇ ਲੱਕੜਾਂ ਪਾਈ ਜਾਓ, ਅੱਗ ਦੀ ਭੁੱਖ ਕਦੇ ਲੱਕੜਾਂ ਨਾਲ ਮਿਟਦੀ ਨਹੀਂ, ਹੋਰ ਵੱਧਦੀ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਤਿਸ਼ਨਾਲੂ ਬੰਦੇ ਦੀ ਵਿਖਿਆ ਪਦਾਰਥਾਂ ਦੇ ਨਾਲ, ਵਿਸ਼ਿਆਂ ਦੇ ਨਾਲ ਇਹ ਬੰਦਾ ਕਦੇ ਰੱਜਦਾ ਨਹੀਂ, ਇਹਦੀ ਭੁੱਖ ਇਹਦੀ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ।
ਰਹਾਉ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤਾਂ ਕਿ ਮਿਟੈ ਨਾ ਭੁੱਖਾ।
ਦਿਨ ਪ੍ਰਤੀ ਦਿਨ, ਬਿੰਜਨ ਕਹਿੰਦੇ ਨੇ ਸਵਾਦਲੇ ਭੋਜਨ, ਬਹੁਤ ਸਵਾਦਲੇ ਭੋਜਨ ਇਹ ਬੰਦਾ ਚੱਖਦਾ। ਪਰ ਕੀ ਇਹ ਪਦਾਰਥ ਚੱਖਣ ਦੇ ਨਾਲ, ਕੀ ਇਹਨਾਂ ਪਦਾਰਥਾਂ ਨੂੰ ਭੋਗਣ ਦੇ ਨਾਲ ਸਾਡੀ ਭੁੱਖ ਮਿਟ ਗਈ ਹੈ? ਭੁੱਖ ਤੇ ਇਉਂ ਹੈ, ਹੁਣ ਖਾਓ, ਘੜੀ ਤੱਕ ਬੰਦਾ ਫੇਰ ਕਹਿੰਦਾ ਮੈਂ ਭੁੱਖਾਂ। ਜਿੰਨੇ ਮਰਜ਼ੀ ਸਵਾਦਲੇ ਪਦਾਰਥ ਚੱਖ ਲਏ, ਪਰ ਭੁੱਖ ਤੇ ਕਦੇ ਮਿਟੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਸਵਾਦਲੇ ਭੋਜਨ ਖਾ ਕੇ ਇਸ ਬੰਦੇ ਦੀ ਅੰਦਰਲੀ ਭੁੱਖ ਨਹੀਂ ਮਰਦੀ, ਭੁੱਖ ਦਿਨ ਪ੍ਰਤੀ ਦਿਨ ਲੱਗਦੀ ਹੈ, ਫਿਰ ਬੰਦਾ ਖਾਣ ਨੂੰ ਭੱਜਦਾ, ਇਸੇ ਤਰ੍ਹਾਂ ਇਹ ਵਿਸ਼ਿਆਂ ਦੀ ਜ਼ਹਿਰ ਹੈ। ਇਹ ਜਿੰਨੀ ਮਰਜ਼ੀ ਇਕੱਠੀ ਕਰੀ ਚੱਲ, ਇਹਦੇ ਨਾਲ ਕਦੇ ਤ੍ਰਿਪਤੀ ਨਹੀਂ ਹੋਏਗੀ, ਇਹ ਭੁੱਖ ਹੋਰ ਵੱਧਦੀ ਜਾਏਗੀ। ਇੱਥੇ ਦਿਨ ਪ੍ਰਤ ਦਿਨ ਸਤਿਗੁਰੂ ਜੀ ਨੇ ਸ਼ਬਦ ਜਿਹੜਾ ਦਿਨ ਦਿਨ ਕਰਤ ਭੋਜਨ ਬਹੁ ਬਿੰਜਨ, ਤੁਸੀਂ ਵੇਖੋ ਬੰਦਾ ਇੱਕ ਰੋਟੀ ਖਾਣ ਲੱਗ ਜਾਏ ਨਾ, ਉਹਦੀ ਭੁੱਖ ਇੱਕ ਰੋਟੀ 'ਤੇ ਟਿਕ ਜਾਂਦੀ ਹੈ। ਤੁਸੀਂ ਕਦੇ ਤਜਰਬਾ ਕਰਕੇ ਵੇਖੋ, ਬੰਦਾ ਦੋ ਰੋਟੀਆਂ ਕਰਦਾ, ਇਹਦੀ ਭੁੱਖ ਦੋ ਰੋਟੀਆਂ 'ਤੇ ਟਿਕ ਜਾਂਦੀ ਹੈ। ਅਤੇ ਬੰਦਾ ਚਾਰ ਰੋਟੀਆਂ ਖਾਣੀਆਂ ਸ਼ੁਰੂ ਕਰਦਾ ਨਾ, ਇਹਦੀ ਭੁੱਖ ਚਾਰ ਰੋਟੀਆਂ 'ਤੇ ਟਿਕ ਜਾਂਦੀ ਹੈ। ਭੁੱਖ ਜਿਹੜੀ ਹੈ, ਇਹਨੂੰ ਜਿੰਨਾ ਮਰਜ਼ੀ ਵਧਾਈ ਜਾਓ, ਇਹ ਵੱਧਦੀ ਜਾਏਗੀ, ਵੱਧਦੀ ਜਾਏਗੀ, ਇਹਦਾ ਕੋਈ ਅੰਤ ਨਹੀਂ। ਤਾਂ ਹੀ ਤੁਸੀਂ ਵੇਖਿਆ, ਤੁਸੀਂ ਸੁਣਿਆ ਹੋਣਾ ਵੀ ਫਲਾਨਾ ਬੰਦਾ 20 ਰੋਟੀਆਂ ਖਾ ਜਾਂਦਾ ਜੀ, ਫਲਾਨਾ ਬੰਦਾ 25 ਰੋਟੀਆਂ ਖਾ ਜਾਂਦਾ। ਉਹਦੇ ਸਰੀਰ ਨੂੰ 25 ਰੋਟੀਆਂ ਦੀ ਲੋੜ ਨਹੀਂ, ਸਰੀਰ 'ਤੇ ਦੋ ਰੋਟੀਆਂ ਵਾਲਿਆਂ ਦਾ ਵੀ ਓਨਾ ਹੀ ਕੰਮ ਕਰਦਾ, ਸਰੀਰ 'ਤੇ ਇੱਕ ਪ੍ਰਸ਼ਾਦਾ ਛਕਣ ਵਾਲੇ ਦਾ ਵੀ ਓਨਾ ਹੀ ਕੰਮ ਕਰਦਾ, ਅਤੇ ਜਿਹੜਾ 25 ਛਕ ਰਿਹਾ ਉਹਦਾ ਵੀ ਓਨਾ ਹੀ ਕੰਮ ਕਰਦਾ। ਇਹ ਭੁੱਖ ਜਿਹੜੀ ਹੈ, ਇਹਨੂੰ ਜਿੰਨਾ ਮਰਜ਼ੀ ਵਧਾਈ ਜਾਓ, ਇਹਦੇ ਅੰਦਰ ਸਵਾਦਲੇ ਤੋਂ ਸਵਾਦਲਾ ਭੋਜਨ ਪਾਓ, ਪਰ ਇਹਦੀ ਕਦੇ ਤ੍ਰਿਸ਼ਨਾ ਨਹੀਂ ਬੁੱਝਦੀ, ਇਹਦੀ ਕਦੇ ਭੁੱਖ ਨਹੀਂ ਮਿਟਦੀ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਪ੍ਰਸ਼ਾਦਾ ਛਕਣ ਦੇ ਨਾਲ, ਸਵਾਦਲੇ ਭੋਜਨ ਖਾਣ ਦੇ ਨਾਲ, ਕਦੇ ਇਹ ਨਹੀਂ ਆਖਿਆ ਬਈ ਅੱਜ ਖਾ ਲਿਆ ਬਸ ਹੁਣ ਕੱਲ੍ਹ ਨੂੰ ਲੋੜ ਨਹੀਂ, ਦਿਨ ਪ੍ਰਤੀ ਦਿਨ ਇਹਨੂੰ ਭੁੱਖ ਲੱਗਦੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਪਿਆਰਿਆ, ਇਹ ਵਿਸ਼ਿਆਂ ਦੀ ਜ਼ਹਿਰ, ਇਹ ਮਾਇਆਵਾਦੀ ਪਦਾਰਥ ਔਰ ਵਿਕਾਰ ਜਿਹੜੇ ਭੋਗਦਾ, ਇਹ ਜਿੰਨੇ ਮਰਜ਼ੀ ਇਕੱਠੇ ਕਰੀ ਚੱਲ, ਜਿੰਨੇ ਮਰਜ਼ੀ ਭੋਗੀ ਚੱਲ, ਇੱਕ ਗੱਲ ਯਾਦ ਰੱਖੀ, ਇਹਨਾਂ ਨਾਲ ਕਦੇ ਤ੍ਰਿਪਤੀ ਨਹੀਂ ਹੋਏਗੀ, ਕਦੇ ਰੱਜੇਗਾ ਨਹੀਂ। ਜੇ ਨਹੀਂ ਰੱਜਣਾ, ਜੇ ਭੁੱਖ ਨਹੀਂ ਮਿਟਣੀ, ਫਿਰ ਉਹ ਪਦਾਰਥ ਚੱਕ ਜਿਹਦੇ ਨਾਲ ਤੇਰੀ ਭੁੱਖ ਮਿਟ ਜਾਏ। ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਇੱਥੇ ਦਿਨ ਪ੍ਰਤੀ ਦਿਨ ਸਵਾਦਲੇ ਭੋਜਨ ਖਾਂਦੇ ਹਾਂ, ਪਰ ਕਦੇ ਵੀ ਸਾਡੇ ਅੰਦਰਲੀ ਭੁੱਖ ਨਹੀਂ ਮਿਟ ਰਹੀ।
ਉਦਮ ਕਰੈ ਸਵਾਨ ਕੀ ਨਾਈ, ਚਾਰ ਕੁੰਟਾ ਕੋਖਾ।
ਹਾਂ, ਇਹਨਾਂ ਸਵਾਦਾਂ ਵਿੱਚ ਪਾ ਕੇ ਇੱਕ ਗੱਲ ਜ਼ਰੂਰ ਹੁੰਦੀ ਹੈ, ਸਤਿਗੁਰੂ ਜੀ ਕਹਿੰਦੇ ਨੇ ਫਿਰ ਉਦਮ ਕਰੇ ਸਵਾਨ ਕੀ ਨਿਆਈ। ਉਦਮ ਦੋ ਤਰ੍ਹਾਂ ਦਾ ਸਾਧ ਸੰਗਤ ਜੀ, ਉਦਮ ਵੈਸੇ ਬੰਦੇ ਨੂੰ ਕਰਨਾ ਚਾਹੀਦਾ, ਜਿਹੜਾ ਉਦਮ ਕਰਨਾ ਚਾਹੀਦਾ ਉਹ ਉਦਮ ਬਾਰੇ ਸਤਿਗੁਰੂ ਜੀ ਕਹਿੰਦੇ ਨੇ ਉਦਮ ਕਰੇਂਦਿਆ ਜੀਓ ਤੂੰ ਕਮਾਉਂਦਿਆ ਸੁੱਖ ਪੁੰਚ, ਉਹ ਉਦਮ ਹੈ। ਉਦਮ ਕਰੋ ਬਡਭਾਗੀ ਹੋ, ਸਿਮਰੋ ਹਰ ਹਰ ਰਾਏ। ਉਹ ਉਦਮ ਪਰਮੇਸ਼ਰ ਵਾਹਿਗੁਰੂ ਜੀ ਦੇ ਸਿਮਰਨ ਦਾ ਉਦਮ, ਉਹ ਉਦਮ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਜਪਣ ਦਾ ਉਦਮ, ਉਹ ਉਦਮ ਸੱਚੀ ਤੇ ਸੁੱਚੀ ਕਿਰਤ ਦਾ ਉਦਮ। ਜਦੋਂ ਉਹ ਉਦਮ ਵੱਲ ਵਧੇਗਾ ਨਾ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਦਮ ਕਰੇਂਦਿਆ ਜੀਓ ਤੂੰ ਕਮਾਉਂਦਿਆ सुख पहुंच उस उद्यम दे नाल जेड़ी कमाई करेगा ना उदे नाल तेनू सुख प्राप्त होएगा उदे नाल तेनू सकून मिलेगा। अज वेखो तुसी बंदा किरत भी करदा है बंदा बड़ा बड़ा सारा धन कमा रहा है बड़िया बड़िया जायदातां बना लईयां कि अंदर सकून आया कि अंदर सुख आया उस नाल इहनू संतुष्टि मिली अंदर कोई सकून मिलिया नहीं उस नाल सकून नहीं होर तृष्णा वधदी जांदी है धन दौलत दे नाल सकून नहीं आया अंदर शांति नहीं मिली फिर भी तड़फदा फिरदा है। हर बंदे नूं जरा छेड़ के वेखो बाबा जी ते इत्थों तक कहिंदे ने ओह कहिंदे ने मैं जानिया दुख मुझको दुख सवाया जग उच्चा चढ़कै देखिया घर घर यह अग वह कहिंदे ने तृष्णा की अग दुखा की अग ये भांबड़ ते घर घर हर सीने विच बलदे ने हर हिरदे विच बलदे ने इतों कौन बचिया इतों कोई बचिया नहीं कोई विरला है जिहड़ा नाम का व्यापारी जिहड़ा नाम नूं जपण वाला जिहदी इह तृष्णा की अग अंदरों बुझ गई। सतगुरु गरीब नवाज पातशाह कहिंदे ने उद्दम वह कर जिस उद्दम नाल तैनू सुख मिल जाए ते एक उद्दम का आ भी सतगुरु जिक्र करते ने वह कहिंदे ने उद्दम करै स्वान की न्याई हुण कुत्ता वेखो तुसी इत्थे सतगुरु जिहड़ी उदाहरण दित्ती ना वह कहिंदे ने कुत्ता वेखो जे उहनूं कहीए बई चार चफेरे नठिया फिरदा है उद्दम ते उह भी करदा है लोभी जंत ना भावे अभक अभक सब खाए वाली जिहड़ी गल है ना लोभी जंत ना जाणई सतगुरु गरीब नवाज पातशाह जी कहिंदे ने इह जिहड़ा बंदा है इउं है कि जिवें उद्दम करे स्वान की न्याई चारे कुंटां कोखा चार चफेरे चार दिशावां वल भज्या फिरदा जिवें कुत्ता भज्या फिरदा ना ते पर उहदी कदे तृष्णा बुझी है ऐस घरों भी रोटी लैंदा ऐस घरों भी लैंदा ऐस घरों भी लैंदा ऐस घरों भी लैंदा पर तृष्णा कदे नहीं बुझदी। सतगुरु जी कहिंदे ने बस जिहड़ा लोभी बंदा ना जिहदे अंदर लोभ घर कर गया फिर वह बंदा इस लोभी कुत्ते की तरह चार चफेरे फिरदा इहनू पछाण नहीं रहिंदी कि हक की है ते पराया की है। सिख लई सतगुरु गरीब नवाज पातशाह जी ने सिख का जीवन जे असी सिखी कमाउणी है फिर सतगुरु जी कहिंदे ने हक पराया नानका उस सूअर उस गाय गुर पीर हामा तां भरे जां मुरदार ना खाए। सतगुरु गरीब नवाज पातशाह कहिंदे सिख का जीवन यह है परमात्मा दे जपण वाले का जीवन यह है पर जेड़ा परमात्मा दे नाम तो टुटिया होया बंदा लालची होके सतगुरु जी कहिंदे ये तृष्णा नूं बुझाउण वास्ते चार दिशावां वल उस लोभी कुत्ते की तरह भज्या फिरदा उद्दम करदा फिरदा पर वह कीता होया उद्दम सब निष्फल है उहदे नाल इहदी तृष्णा नहीं बुझदी। सतगुरु जी कहिंदे ये लोभी कुत्ते वांग चार दिशावां वल भज्या फिरदा है।
कामवंत कामी बहु नारी पर ग्रह जो ना चूका।
हुण सतगुरु गरीब नवाज पातशाह जी उदाहरण देंदे ने वह कहिंदे ने जिवें एक कामी बंदा जिहड़ा ना उहदियां भावें चार ब्याह करा लै पंज ब्याह करा लै जिन्नियां मर्जी उहदियां इस्त्रियां होण पर सतगुरु जी कहिंदे ने कामी बंदे की जिहड़ी दृष्टि है ना वो पार घर वल तकणों नहीं रहिंदी उहदी काम वासना कदे संपूर्ण नहीं हुंदी कदे मिटदी नहीं ये विषय जिहड़े ने ये जिहड़े विकार ने सतगुरु जी कहिंदे ने ये जिन्ने मर्जी बंदा भोगी जाए इन्हां दे नाल कदे भी अंदर ठंड नहीं पैंदी कदे भी अंदर शांति नहीं बंदे दे हुंदी ये जेड़ा कामी बंदा है सतगुरु जी कहिंदे ने बहु नारी भावें उहदियां ज्यादियां इस्त्रियां भी होण पर फिर भी पर घर पराए घर वल तकण लई उहदी जिहड़ी निगाह है वह कदे हटदी नहीं क्योंकि अंदर जेड़ा काम वासना है उहदी मिटदी नहीं उहदी तृष्णा की अग जदों वह काम का इस ते बालण पाउंदा है होर उछाले मारदी है। इसे लई गरीब नवाज पातशाह जी कहिंदे ने सिख लई सतगुरु ने गुरबाणी दे अंदर यह सेध दित्ती वह कहिंदे ने बंदे दा कामी हो के वासना भोगना ते एक पासे रहा वासना कल्ला शरीर दे नाल स्पर्श करके नहीं भोगी जांदी वासना अखां दे तकण नाल भी भोग लैंदा बंदा ਬਾਸ਼ਨਾ ਬੰਦਾ ਸਪਰਸ਼ ਕਰਨ ਨਾਲ ਵੀ ਭੋਗ ਲੈਂਦਾ। ਇਸੇ ਕਰਕੇ ਸਤਿਗੁਰੂ ਨੇ ਆਖਿਆ, ਉਹ ਕਹਿੰਦੇ ਨੇ ਅੱਖਾਂ ਨਾਲ ਵੀ ਤੂੰ ਬਾਸ਼ਨਾ ਭੋਗ ਰਿਹਾ ਨਾ, ਤੇ ਇਹਦੀ ਸਜ਼ਾ ਪਤਾ ਸਤਿਗੁਰੂ ਨੇ ਕਿੰਨੀ ਕੁ ਆਇਤ ਕੀਤੀ ਹੈ। ਉਹ ਕਹਿੰਦੇ ਨੇ ਤੱਕਾਂ ਨਾਰ ਪਰਾਈਆਂ ਲੁੱਕ ਅੰਦਰ ਠਾਣੀ, ਸੰਨੀ ਦੇਖ ਬਿਖੰਮ ਥਾਏ ਮਿੱਠਾ ਮਦਮਾਣੀ, ਅਜਰਾ ਈਲ ਫਰੇਸਤਾ ਤਿਲ ਪੀੜੇ ਕਹਾਣੀ। ਕਹਿੰਦੇ ਤੱਕਣ ਦੀ ਵੀ ਇੰਨੀ ਕੁ ਸਜ਼ਾ ਹੈ, ਇਹਨੂੰ ਤਿਲਾਂ ਨੂੰ ਜਿਵੇਂ ਕਹਾਣੀ ਵਿੱਚ ਪੀੜਿਆ ਜਾਂਦਾ, ਇਸ ਤਰ੍ਹਾਂ ਤੂੰ ਪੀੜਿਆ ਜਾਏਗਾ, ਏਡੀ ਵੱਡੀ ਸਜ਼ਾ ਹੈ, ਇਸ ਤਰ੍ਹਾਂ ਤੜਫੇਗਾ ਤੂੰ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਿੱਖ ਨੂੰ ਉੱਚਾ ਤੇ ਸੁੱਚਾ ਜੀਵਨ ਬਖਸ਼ਿਸ਼ ਕੀਤਾ। ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਕਾਮ ਵੰਤ ਕਾਮੀ ਵੋ ਨਾਰੀ ਤਾਂ ਕਿ ਤ੍ਰਿਸ਼ਨ ਨਾ ਪਰਗ੍ਰਹਿ ਜੋਹਨ ਚੁੱਕਾ। ਉਹ ਸਤਿਗੁਰੂ ਜੀ ਕਹਿੰਦੇ ਨੇ ਪਰ ਘਰ ਦੇ ਵਿੱਚ ਉਹਦੀ ਨਿਗਾਹ ਮਾਰਨ ਦੀ ਤੱਕਣ ਦੀ ਵਿਰਤੀ ਜਿਹੜੀ ਹੈ ਉਹ ਕਦੇ ਮਿਟਦੀ ਨਹੀਂ, ਭਾਵ ਉਹਦੀ ਤ੍ਰਿਸ਼ਨਾ ਕਦੇ ਕਾਮ ਦੀ ਵਾਸ਼ਨਾ ਦੀ ਖਤਮ ਨਹੀਂ ਹੁੰਦੀ।
ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿ ਸੂਕੈ।
ਜਦੋਂ ਕਾਮੀ ਪੁਰਸ਼ ਕਾਮ ਬਸ ਹੋ ਕੇ ਮੰਦ ਕਰਮ ਕਰਦਾ ਔਰ ਭੋਗ ਭੋਗਣ ਤੋਂ ਬਾਅਦ ਫਿਰ ਮਨ ਵਿੱਚ ਪਛਤਾਉਂਦਾ, ਇਸੇ ਤਰ੍ਹਾਂ ਬੰਦਾ ਇਕੱਲਾ ਇੱਥੇ ਕਾਮ ਦੀ ਗੱਲ ਨਹੀਂ ਜੀ, ਬੰਦਾ ਜਦੋਂ ਵੀ ਨਾ ਕੋਈ ਮਾੜਾ ਕਰਮ ਕਰਦਾ ਇੱਕ ਵਾਰੀ ਕਰਕੇ ਜਿਹੜਾ ਅੰਦਰਲਾ ਇਹਦਾ ਮਨ ਹੈ ਨਾ, ਜਿਹੜੀ ਪਰਮਾਤਮਾ ਦੀ ਸ਼ਕਤੀ ਜਿਹੜੀ ਅੰਦਰ ਬੈਠੀ ਹੈ, ਇੱਕ ਵਾਰੀ ਇਹਨੂੰ ਚੇਤਾ ਜ਼ਰੂਰ ਕਰਾਉਂਦੀ ਹੈ ਬਈ ਤੂੰ ਚੰਗਾ ਨਹੀਂ ਕੀਤਾ, ਇਸ ਤਰ੍ਹਾਂ ਤੈਨੂੰ ਨਹੀਂ ਸੀ ਕਰਨਾ ਚਾਹੀਦਾ। ਤੁਸੀਂ ਵੇਖੋ ਬੰਦਾ ਇਹਨੂੰ ਸਵੀਕਾਰ ਬੇਸ਼ੱਕ ਨਾ ਕਰੇ। ਤੁਸੀਂ ਨਾ ਕਿਸੇ ਦਾ ਕਦੇ ਕੋਈ ਗੱਲ ਕਿਸੇ ਨੂੰ ਭੈੜੀ ਕਹਿ ਦਿਓ, ਕਦੇ ਬੰਦਾ ਫਿੱਕਾ ਬੋਲ ਪਵੇ ਕਿਸੇ ਨੂੰ, ਉਹ ਬੰਦਾ ਭਾਵੇਂ ਮਾੜਾ ਮੋਹਰਿਓ ਨਾ ਹੀ ਜਵਾਬ ਦੇਵੇ, ਪਰ ਕਹਿਣ ਵਾਲਾ ਬੰਦਾ ਘੰਟਿਆਂ ਬੱਧੀ ਅੰਦਰ ਪਛਤਾਵਾ ਲਈ ਫਿਰਦਾ ਬਈ ਜਿਹੜੀ ਗੱਲ ਮੈਂ ਇਹਨੂੰ ਕਹੀ ਹੈ ਨਾ ਮੈਨੂੰ ਨਹੀਂ ਸੀ ਕਹਿਣੀ ਚਾਹੀਦੀ, ਇਹਦੇ ਨਾਲ ਇਹਦਾ ਮਨ ਦੁਖਿਆ ਹੋਏਗਾ। ਪਰ ਕੀ ਉਹ ਸੋਚ ਜਦੋਂ ਮਨ ਵਿੱਚ ਆਉਂਦੀ ਹੈ ਫਿਰ ਅੱਗੋਂ ਵਾਸਤੇ ਫਿੱਕਾ ਬੋਲਣੋਂ ਹਟ ਗਿਆ? ਜਦੋਂ ਬੰਦਾ ਕਿਸੇ ਨਾਲ ਠੱਗੀ ਕਰੇ, ਕਿਸੇ ਨਾਲ ਧੋਖਾ ਕਰੇ, ਕਿਸੇ ਨਾਲ ਗਰੀਬ ਮਾਰ ਕਰੇ, ਬੰਦਾ ਇੱਕ ਵਾਰੀ ਸੋਚਦਾ ਹੈ ਬਈ ਯਾਰ ਮੈਂ ਮਾੜਾ ਕੀਤਾ ਮੈਨੂੰ ਨਹੀਂ ਸੀ ਕਰਨਾ ਚਾਹੀਦਾ, ਇਹ ਸੋਚ ਤੇ ਲਿਆ, ਇੱਕ ਦੋ ਪਲ ਵਾਸਤੇ ਅੰਦਰ ਸੋਚ ਆਈ, ਪਛਤਾਵਾ ਆਇਆ, ਪਰ ਕੀ ਉਹ ਪਛਤਾਵੇ ਦੇ ਨਾਲ ਅੱਗੋਂ ਉਹ ਕੁਝ ਕਰਨ ਤੋਂ ਹਟ ਗਿਆ? ਜੇ ਨਹੀਂ ਹਟਿਆ ਉਹ ਪਛਤਾਵਾ ਛਿਨ ਪਲ ਦਾ ਸੀ, ਜਾਂ ਇਉਂ ਕਹਿ ਲਓ ਕਿ ਅੰਦਰ ਆਪਣੇ ਆਪ ਉਹ ਚੇਤਨ ਸ਼ਕਤੀ ਆਈ ਪਰ ਉਹਨੂੰ ਇਹਨੇ ਅਣਗੌਲਿਆ ਕਰ ਦਿੱਤਾ, ਉਹ ਕਹਿੰਦਾ ਛੱਡ ਪਰੇ ਇਹ ਤੇ ਹੁੰਦਾ ਹੀ ਰਹਿੰਦਾ, ਜੇ ਇਹ ਕੁਝ ਨਾ ਕਰਾਂਗਾ ਤੇ ਮੇਰਾ ਪੱਲਾ ਕਿਵੇਂ ਭਰਨਾ, ਮੇਰਾ ਮਨ ਕਿਵੇਂ ਰੱਜੇਗਾ, ਮੇਰਾ ਖਜ਼ਾਨਾ ਕਿਵੇਂ ਭਰੇਗਾ, ਜੇ ਕਿਸੇ ਦੀ ਧੌਣ ਨਾ ਵੱਢਾਂ, ਕਿਸੇ ਤੋਂ 4% ਵੱਧ ਲੈ ਲਈਏ ਕਿਸੇ ਵਪਾਰ ਦੇ ਅੰਦਰ ਕਿਸੇ ਨੂੰ ਧੋਖਾ ਦੇ ਕੇ ਨਾ। ਬੰਦਾ ਅੰਦਰ ਬਹਿ ਕੇ ਸੋਚਦਾ ਜ਼ਰੂਰ ਹੈ ਬਈ ਮੈਂ ਗਰੀਬ ਮਾਰ ਕੀਤੀ ਨਹੀਂ ਸੀ ਕਰਨੀ ਚਾਹੀਦੀ, ਪਰ ਕਰਦਾ ਫੇਰ ਹੈ ਕਿਉਂਕਿ ਅੰਦਰਲੀ ਤ੍ਰਿਸ਼ਨਾ ਜਿਹੜੀ ਹੈ ਨਾ ਉਹ ਇਹਨੂੰ ਠਹਿਰਨ ਨਹੀਂ ਦਿੰਦੀ, ਉਹ ਕਹਿੰਦਾ ਕੋਈ ਨਾ ਚੱਲੀ ਜਾਣਾ, ਇਸੇ ਤਰ੍ਹਾਂ ਦੁਨੀਆ ਚੱਲਦੀ ਹੈ। ਪਰ ਜੇ ਕਿਤੇ ਉਹ ਪਛਤਾਵਾ ਸੱਚਮੁੱਚ ਸ਼ਬਦ ਨਾਲ ਜੁੜ ਜਾਏ, ਜਦੋਂ ਉਹ ਪਛਤਾਵਾ ਅੰਦਰ ਆਏ ਨਾ ਸਾਧ ਸੰਗਤ, ਇੱਕ ਕੰਮ ਕਰੋ ਉਸ ਵੇਲੇ ਵਿੱਚ ਸ਼ਬਦ ਨਾਲ ਜੁੜ ਜਾਓ ਤੇ ਸਤਿਗੁਰ ਦੇ ਚਰਨਾਂ ਵਿੱਚ ਕਰੋ ਅਰਦਾਸ, ਗਰੀਬ ਨਿਵਾਜ ਜੋ ਅੱਜ ਹੋਇਆ ਲਾਏ ਕੰਨਾਂ ਨੂੰ ਹੱਥ, ਮੇਰੇ ਵਿੱਚ ਉਹ ਸਮਰੱਥਾ ਨਹੀਂ ਬਚ ਸਕਾਂ, ਤੁਸੀਂ ਕਿਰਪਾ ਕਰੋ ਮੈਨੂੰ ਅੱਗੋਂ ਇਸ ਕਰਮ ਕਰਨ ਤੋਂ ਰੋਕ ਲਓ, ਮੈਨੂੰ ਬਚਾ ਲਓ। ਜਦੋਂ ਸਿੱਖ ਦੁਆ ਕਰੇਗਾ, ਜਦੋਂ ਸਿੱਖ ਅਰਦਾਸ ਕਰੇਗਾ, ਸਤਿਗੁਰੂ ਜ਼ਰੂਰ ਕਿਰਪਾ ਕਰਨਗੇ। ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਸੇਵਕ ਬਣ ਕੇ ਅਰਦਾਸ ਕਰਕੇ ਵੇਖੋ, ਜਦੋਂ ਮਨ ਵਿੱਚ ਕਦੇ ਪਛਤਾਵਾ ਆਵੇ ਨਾ ਕਿਸੇ ਕੰਮ ਲਈ, ਤੇ ਫਿਰ ਸਤਿਗੁਰੂ ਦੇ ਚਰਨਾਂ ਵਿੱਚ ਕਰੋ ਅਰਦਾਸ, ਫਿਰ ਇਹ ਮਨ ਜਿਹੜਾ ਹੈ ਇਹ ਠਹਿਰ ਜਾਏਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਤਾਂ ਇਹ ਜਿਹੜੀ ਅੰਦਰਲੀ ਭਾਵਨਾ ਹੈ ਇਹ ਪਾਪ ਕਰਦਿਆਂ ਕਰਦਿਆਂ ਵੀ ਮੁੱਕਦੀ ਨਹੀਂ ਹੈ।
ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਧਾਨਾ।
ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਆਖਰੀ ਪਦਾ ਹੈ, ਇਹ ਸਾਰੇ ਪਦੇ ਦੇ ਅੰਦਰ ਜਿਹੜੇ 3 ਪਦੇ ਤੁਸੀਂ ਸਰਵਣ ਕੀਤੇ ਨੇ ਇਹਦੇ ਵਿੱਚ ਸਤਿਗੁਰੂ ਜੀ ਨੇ ਵਰਣਨ ਇਹੀ ਕੀਤਾ ਹੈ, ਪਿਆਰਿਓ ਮਨ ਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁੱਝਦੀ, ਸਾਰਾ ਸੰਸਾਰ ਤੜਫ ਰਿਹਾ ਹੈ ਤੇ ਇਹਦੇ ਬੁੱਝਣ ਦਾ ਇੱਕ ਉਪਾਅ ਵੀ ਹੈ। ਨਿਰਾਸ਼ ਨਹੀਂ ਹੋਣਾ ਬਈ ਇਹ ਕਿਵੇਂ ਬੁੱਝੇਗੀ ਜੀ, ਇਹਨੂੰ ਕਿਵੇਂ ਬੁਝਾਂਗੇ ਜੇ ਨਹੀਂ ਬੁਝਦੀ? ਸਾਰਾ ਸੰਸਾਰ ਤੜਫ ਰਿਹਾ ਹੈ। ਬਸ ਤੜਫਣ ਦਾ ਕਾਰਨ ਇੱਕ ਹੈ, ਜੋ ਸਤਿਗੁਰੂ ਜੀ ਕਹਿ ਰਹੇ ਨੇ, ਅਸੀਂ ਉਹਨੂੰ ਕਮਾ ਨਹੀਂ ਸਕੇ। ਜੇ ਉਹਨੂੰ ਕਮਾ ਲਈਏ, ਇਸ ਤ੍ਰਿਸ਼ਨਾ ਦੀ ਅੱਗ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਹਰ ਹਰ ਨਾਮ ਅਪਾਰ ਅਮੁੱਲਾ, ਉਹ ਪਰਮਾਤਮਾ ਦਾ ਨਾਮ ਜਿਹੜਾ ਮੁੱਲ ਨਹੀਂ ਵਿਕਦਾ, ਉਹ ਪਰਮਾਤਮਾ ਦਾ ਨਾਮ ਜਿਹਦਾ ਪਾਰਾਵਾਰ ਨਹੀਂ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰਮਾਤਮਾ ਦਾ ਨਾਮ ਜਿਹੜਾ ਅੰਮ੍ਰਿਤ ਦਾ ਖਜ਼ਾਨਾ ਹੈ, ਜਿੱਥੋਂ ਅੰਮ੍ਰਿਤ ਚੋਂਦਾ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਜਿਸ ਤੋਂ ਅੰਮ੍ਰਿਤ ਦੀਆਂ ਧਾਰਾਂ ਵਰਸਦੀਆਂ ਨੇ, ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪੀ ਨਾਮ ਹੈ।
ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ।
ਜਿਹੜਾ ਇਸ ਅੰਮ੍ਰਿਤ ਰੂਪੀ ਨਾਮ ਨੂੰ ਚੱਖ ਲੈਂਦਾ, ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਉਹਨੂੰ ਮਿਲਦਾ ਕੀ ਹੈ? ਉਹਨੂੰ ਫਿਰ ਸੁੱਖ ਪ੍ਰਾਪਤ ਹੁੰਦੇ ਨੇ। ਸੁਖ ਸਹਿਜ, ਸਹਿਜ ਹੈ ਆਤਮਕ ਅਡੋਲਤਾ। ਸਤਸੰਗਤ, ਬੰਦੇ ਦੀ ਆਤਮਕ ਅਡੋਲਤਾ ਬਣ ਜਾਏ, ਸਹਿਜ ਸ਼ਬਦ ਕਹਿ ਦੇਣਾ ਬੜਾ ਸੌਖਾ ਹੈ। ਆਪਾਂ ਕਹਿੰਦੇ ਬਈ ਬੰਦਾ ਸਹਿਜ ਵਿੱਚ ਆ ਗਿਆ, ਸਹਿਜ ਵਿੱਚ ਆਉਣਾ ਆਤਮਕ ਅਡੋਲਤਾ, ਆਤਮਾ ਡੋਲੇ ਨਾ, ਫਿਰ ਆਤਮਾ ਅਡੋਲਤਾ 'ਚ ਹੋ ਜਾਏ, ਅਤੇ ਜਦੋਂ ਆਤਮਾ ਅਡੋਲ ਹੋ ਗਈ, ਫਿਰ ਇਹ ਆਤਮਾ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ। ਜਿਸ ਦਿਨ ਆਤਮਾ ਅਡੋਲ ਹੋ ਗਈ ਨਾ, ਫਿਰ ਇਹ ਪਰਮਾਤਮਾ ਦਾ ਰੂਪ ਹੋ ਜਾਏਗਾ। ਦਰਅਸਲ ਇਹ ਆਤਮਾ ਹੈ ਪਰਮਾਤਮਾ ਦੀ ਅੰਸ਼, ਇੱਕ ਦਿਨ ਉਹਦੇ ਵਿੱਚ ਸਮਾਏਗੀ, ਪਰ ਸਮਾਏਗੀ ਕਦੋਂ? ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ ਇੱਕ ਗੱਲ ਯਾਦ ਰੱਖਿਓ, ਇਹ ਜਨਮ ਮਿਲਿਆ ਮਨੁੱਖ ਦਾ। ਆਪਾਂ ਰੋਜ਼ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਨੇ ਇਹ ਜਨਮ ਪ੍ਰਾਪਤ ਹੋਇਆ, ਇਹਨੂੰ ਅਜਾਈ ਨਾ ਗਵਾ ਲਈ, ਇਹ ਮਿਲਿਆ ਹੀ ਤਾਂ ਹੈ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਦੇਹੀ ਪ੍ਰਾਪਤ ਤਾਂ ਹੋਈ ਹੈ, ਹੁਣ ਦੇਹੀ ਪ੍ਰਾਪਤ ਹੋਈ ਹੈ, ਤੇ ਹੁਣ ਪਰਮਾਤਮਾ ਦਾ ਨਾਮ ਜਪ ਲੈ। ਜੇ ਪਰਮਾਤਮਾ ਦਾ ਨਾਮ ਜਪ ਲਏਗਾ, ਤੇ ਫਿਰ ਤੈਨੂੰ ਸੁੱਖ ਵੀ ਪ੍ਰਾਪਤ ਹੋ ਜਾਏਗਾ। ਜੇ ਪਰਮਾਤਮਾ ਦਾ ਨਾਮ ਜਪੇਗਾ, ਤੈਨੂੰ ਆਤਮਕ ਅਡੋਲਤਾ ਵੀ ਪ੍ਰਾਪਤ ਹੋਏਗੀ। ਜੇ ਪਰਮਾਤਮਾ ਦਾ ਨਾਮ ਜਪੇਗਾ, ਤੈਨੂੰ ਆਨੰਦ ਵੀ ਪ੍ਰਾਪਤ ਹੋਏਗਾ। ਉਹ ਆਨੰਦ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਹੜਾ ਆਨੰਦ ਗੁਰੂ ਤੋਂ ਪ੍ਰਾਪਤ ਹੁੰਦਾ ਹੈ, ਜਿਹੜਾ ਗੁਰੂ ਦੇ ਸ਼ਬਦ ਤੋਂ ਪ੍ਰਾਪਤ ਹੁੰਦਾ ਹੈ, ਪਿਆਰਿਓ ਉਹ ਆਨੰਦ ਕਦੇ ਮਰਦਾ ਨਹੀਂ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਇਹ ਜੀਵਨ ਮਿਲਿਆ, ਇਸ ਆਨੰਦ ਦੀ ਪ੍ਰਾਪਤੀ ਕਰ ਲੈ। ਇਸ ਜੀਵਨ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਕਮਾਲ ਹੈ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਤੈਨੂੰ ਸੁੱਖ ਵੀ ਮਿਲਣਗੇ, ਆਤਮਕ ਅਡੋਲਤਾ ਵੀ ਪ੍ਰਾਪਤ ਹੋਏਗੀ, ਤੈਨੂੰ ਆਨੰਦ ਵੀ ਪ੍ਰਾਪਤ ਹੋਏਗਾ। ਤੇ ਉਹ ਬੰਦਾ ਜਿਹੜਾ ਇਸ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਇਹਨਾਂ ਨੂੰ ਪ੍ਰਾਪਤ ਕਰ ਲਏਗਾ, ਉਹ ਸੰਤ ਬਣ ਜਾਏਗਾ। ਸਤਿਗੁਰੂ ਜੀ ਕਹਿੰਦੇ ਨੇ, ਇਹ ਸੰਤਨ ਕਹਿ, ਜਪਣ ਵਾਲਿਆਂ ਦੇ ਹਿਰਦੇ ਵਿੱਚ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਤੇ ਸੋਗ ਲੋਭ, ਸਤਿਗੁਰੂ ਜੀ ਕਹਿੰਦੇ ਨੇ, ਨਾਨਕ ਗੁਰ ਤੇ ਜਾਨਾ, ਇਹ ਨਾਮ ਪ੍ਰਾਪਤ ਕਿੱਥੋਂ ਹੋਣਾ? ਕੇਵਲ ਗੁਰੂ ਤੋਂ, ਕੇਵਲ ਗੁਰੂ ਤੋਂ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਹ ਮੁਕਤੀ ਸਤਿਗੁਰੂ ਤੋਂ ਬਿਨਾਂ ਨਹੀਂ, ਇਹ ਨਾਮ ਸਤਿਗੁਰੂ ਤੋਂ ਬਿਨਾਂ ਨਹੀਂ, ਗੁਰੂ ਕਿਰਪਾ ਕਰਕੇ ਇਸ ਨਾਮ ਦੀ ਬਖਸ਼ਿਸ਼ ਕਰਦਾ ਹੈ। ਸੋ ਆਓ ਪਿਆਰਿਓ, ਆਪਾਂ ਸਾਰੇ ਗੁਰੂ ਨੂੰ ਸਮਰਪਿਤ ਹੋਈਏ, ਗੁਰੂ ਵੱਲ ਆਪਣਾ ਮੁੱਖ ਕਰੀਏ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰੀਏ। ਇੰਨੇ ਕੁ ਸ਼ਬਦ ਆਪ ਜੀ ਨੇ ਪ੍ਰਵਾਨ ਕਰਨੇ। ਸਤਸੰਗਤ, ਕਥਾ ਵਿਚਾਰਾਂ ਕਰਦਿਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਸੰਗਤ ਜੀ, ਆਪ ਬਖਸ਼ਣ ਯੋਗ ਹੈ, ਗੁਰੂ ਸਾਹਿਬ ਜੀ ਕਿਰਪਾ ਕਰਨ, ਬਖਸ਼ ਲੈਣ। ਸਤਸੰਗਤ ਦੀ ਅਸੀਸ ਇਸੇ ਤਰ੍ਹਾਂ ਰਹੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਆਪ ਸੰਗਤਾਂ ਦੀ ਸ਼ਬਦ ਰਾਹੀਂ ਸੇਵਾ ਕਰ ਸਕੀਏ। ਹਰ ਸਾਲ ਜਦੋਂ ਇਸ ਇੰਡੀਆ ਦੇ ਵਿੱਚ ਆਉਂਦੇ ਹਾਂ, ਇੱਕ ਦੋ ਦਿਨ ਦੀ ਸੇਵਾ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ, ਉਹਨਾਂ ਦੇ ਸਹਿਯੋਗ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਹੁੰਦੇ ਨੇ। ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ, ਹੋਈਆਂ ਅਨੇਕ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ ਜੀ। ਆਓ
ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਦੀ ਫਤਿਹ ਬੁਲਾਵਾਂਗੇ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਭ ਤੋਂ ਵੱਧ ਧੰਨਵਾਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਹੁੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਹਰ ਹਰ ਨਾਮ ਅਪਾਰ ਅਮੁੱਲਾ, ਅੰਮ੍ਰਿਤ ਏਕ ਨਿਧਾਨਾ, ਸੁਖ ਸਹਿਜ ਆਨੰਦ ਸੰਤਨ ਕੈ, ਨਾਨਕ ਗੁਰ ਤੇ ਜਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।